ਗਈ ਜਬ ਬੰਦਿਆਂ ਨਹੀਂਓ ਸੁਣ ਪਾਏ ਉਨ ਚਿੱਤ ਆਈ ਅਤ ਗਰਬਾਈ ਸਿੰਘ ਆਏ ਹੈ ਅਬ ਹਮ ਦਾਏ ਤੁਰਕਨ ਸੋ ਇਨ ਦਈਏ ਤੋੜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਤਨਤਾ ਦੇ ਪਾਤਰ ਹੋ ਦਸ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਉਰਹਾਰੀ ਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਹਿਤ ਸਰਵਣ ਕਰ ਰਹੇ। ਸੰਨ 1721 ਦਾ ਇਹ ਵਾਕਿਆਤ ਹੈ ਜੋ ਆਪ ਜੀ ਸਰਵਣ ਕਰ ਰਹੇ ਹੋ। ਪੰਥ ਨੇ ਗੁਰਮਤਾ ਕੀਤਾ ਕਿ ਬਹੁਤ ਸਾਲ ਹੋ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਪਮਾਲਾ ਦਾ ਜੋੜ ਮੇਲਾ ਨਹੀਂ ਮਨਾਇਆ ਗਿਆ। ਸੂਬੇ ਲਾਹੌਰ ਨਾਲ ਗੱਲਬਾਤ ਕਰਕੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ। ਉਹਨਾਂ ਨੇ 10,000 ਰੁਪਈਆ 10 ਦਿਨਾਂ ਦਾ ਮੇਲਾ ਲਾਉਣ ਵਾਸਤੇ ਮੰਗਿਆ ਟੈਕਸ ਦੇ ਰੂਪ ਵਿੱਚ ਔਰ ਨਾਲ ਇਹ ਤਸੱਲੀ ਦਿੱਤੀ ਕਿ ਅਸੀਂ ਆਏ ਹੋਏ ਕਿਸੇ ਸਿੱਖ ਦਾ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਕਰਾਂਗੇ। ਰਸਤੇ ਵਿੱਚ ਵੀ ਜਿੰਨੀ ਸੰਗਤ ਆਏਗੀ ਉਹਨਾਂ ਵਾਸਤੇ ਵੀ ਇਸ਼ਤਿਹਾਰ ਜਾਰੀ ਕਰ ਦਿੱਤੇ ਥਾਣੇਦਾਰਾਂ ਨੂੰ ਕਿ ਸੰਗਤ ਦੀ ਰਖਵਾਲੀ ਕਰਨੀ ਹੈ, ਕਿਸੇ ਪ੍ਰਕਾਰ ਦੀ ਸੰਗਤ ਨੂੰ ਆਉਂਦੀ ਹੋਈ ਨੂੰ ਰਸਤੇ 'ਚ ਕੋਈ ਦਿੱਕਤ ਨਾ ਆਵੇ। ਪੰਥ ਨੇ ਹੁਕਮਨਾਮੇ ਜਾਰੀ ਕਰ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀਆਂ। ਬੰਦਈ ਸਿੰਘ ਵੀ ਪਹੁੰਚੇ, ਖਾਲਸਾ ਤੱਤ ਖਾਲਸਾ ਤਾਂ ਪਹਿਲਾਂ ਹੀ ਉੱਥੇ ਮੌਜੂਦ ਸੀ। ਪਹਿਲੇ ਦਿਨ ਦੀ ਜਿਤਨੀ ਮਾਇਆ ਆਈ ਉਹਦੇ ਵਿੱਚੋਂ 10,000 ਰੁਪਈਆ ਸਰਕਾਰ ਨੂੰ ਦੇ ਦਿੱਤਾ ਗਿਆ। ਜਦੋਂ ਬੰਦਈਆਂ ਨੇ ਚੜਾਵਾ ਵੇਖਿਆ ਤੇ ਵੇਖ ਕੇ ਇੱਛਾ ਕੀਤੀ ਕਿ ਮਾਇਆ ਤਾਂ ਸਾਡੀ ਹੋਣੀ ਚਾਹੀਦੀ, ਚੋਂ ਅੱਧਾ ਹਿੱਸਾ ਸਾਡਾ ਹੋਣਾ ਚਾਹੀਦਾ। ਕਹਿਣ ਲੱਗੇ ਜੀ ਅਗਲੇ ਦਿਨ ਦਾ ਜਿਹੜਾ ਮੇਲਾ ਹੈ ਉਹਦੇ ਵਿੱਚੋਂ ਅੱਧਾ ਸਾਨੂੰ ਦਿਓ, ਜਿਤਨਾ ਚੜਾਵਾ ਆਵੇਗਾ ਅੱਧਾ ਸਾਡਾ ਹੋਵੇਗਾ। ਪੰਥ ਨੇ ਆਖਿਆ ਪੰਥ 'ਚ ਰਲ ਜਾਓ, ਆਪਣੀਆਂ ਜਿਹੜੀਆਂ ਇਹ ਬੰਦਈਆਂ ਵਾਲੀਆਂ ਰੀਤੀਆਂ ਤੁਸੀਂ ਸ਼ੁਰੂ ਕੀਤੀਆਂ ਨੇ ਨਵੀਆਂ, ਇਹ ਛੱਡ ਕੇ ਖਾਲਸੇ ਦੀ ਰੋਹ ਰੀਤ ਦੇ ਧਾਰਨੇ ਹੋਵੋ। ਉਰੇ ਨਾਲੇ ਜਿਹੜੀ ਮਾਇਆ ਹੈ ਇਹ ਸਾਰੇ ਪੰਥ ਦੀ ਸਾਂਝੀ ਹੈ, ਤੁਸੀਂ ਵੀ ਪੰਥ ਦਾ ਹਿੱਸਾ ਬਣ ਜਾਓ। ਇਹ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਵਰਤੀ ਜਾਣੀ ਹੈ ਇਹ ਮਾਇਆ। ਪਰ ਬੰਦਈ ਅੜ ਗਏ, ਕਹਿਣ ਲੱਗੇ ਅਸੀਂ ਆਪਣੀ ਮਰਿਆਦਾ ਵੀ ਨਹੀਂ ਛੱਡਣੀ ਤੇ ਪੈਸਾ ਵੀ ਅੱਧਾ ਲੈਣਾ। ਪੂਰੀ ਉਹਨਾਂ ਨੇ ਠਾਣ ਲਈ ਕਿ ਕੱਲ੍ਹ ਦਾ ਜਿਹੜਾ ਮੇਲਾ ਲੱਗੇਗਾ ਉਹਦੇ ਵਿੱਚ ਜਿੰਨੀ ਮਾਇਆ ਆਵੇਗੀ, ਭਾਵੇਂ ਜੰਗ ਕਰਕੇ ਯੁੱਧ ਕਰਕੇ ਲੈਣਾ ਪਵੇ, ਲੜ ਕੇ ਲੈਣਾ ਪਵੇ, ਹਿੱਸਾ ਲੈਣਾ। ਸਿਆਣੇ ਸਿੰਘਾਂ ਨੇ ਵਿਚਾਰ ਕੀਤੀ, ਕਿਉਂਕਿ ਬੰਦਈਆਂ ਦਾ ਜਿਹੜਾ ਜਥੇਦਾਰ ਸੀ ਉਸ ਵੇਲੇ ਉਹਦਾ ਨਾਂ ਸੀ ਮਹੰਤ ਭਾਈ ਅਮਰ ਸਿੰਘ। ਇੱਧਰ ਪੰਥ ਦੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ, ਜਿਹੜੇ ਸਿਆਣੇ ਸਿਆਣੇ ਸਿੰਘ ਸਨ, ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਸਿੰਘ ਤੱਤ ਖਾਲਸੇ ਵਿੱਚ ਮੌਜੂਦ ਸਨ। ਇਹਨਾਂ ਨੇ ਵਿਚਾਰ ਕੀਤੀ ਕਿ ਜੇ ਅਸੀਂ ਆਪਸ ਵਿੱਚ ਲੜੇ ਤੇ ਜਿਹੜੀ ਆਮ ਸੰਗਤ ਆਈ ਆ ਉਹਨਾਂ ਦਾ ਨੁਕਸਾਨ ਹੋਵੇਗਾ। ਉਹ ਕੁਝ ਸਿੰਘ ਭੇਜੇ ਬੰਦਈਆਂ ਕੋਲ ਕਿ ਆਪਾਂ ਇਹ ਜਿਹੜਾ ਫੈਸਲਾ ਹੈ ਚੜਾਵੇ ਦੇ ਅੱਧ ਦਾ, ਇਹ ਆਪਾਂ ਬਾਅਦ ਵਿੱਚ ਕਰਾਂਗੇ, दस दिन की माया इकट्ठी करके रख लेने आ, ना असी वरतांगे ना तुसी वरतो, बाद विच फैसला करांगे, पर जिहड़ी इह संगत आई है इन्हां नूं मेला वेख के चले जाण दिओ। जदों सिंघां ने बंदईआं नूं इह बेनती कीती पर बंदई अगे हंकार विच आए होए ने, आख्या साडे कोलों डर गए ने, इस करके साडे अगे आ के बेनतियां कर रहे ने, मिन्नतां कर रहे ने वी लड़ाई झगड़ा ना करो। पर सिंघ जिहड़े सियाणे सन उह तां विचार करदे सी कि संगत दा कोई नुकसान ना होवे, पर बंदई जिहड़े सन उस वेले अपनी हैंकड़ विच आए होए, उन्हां विचों बहुत सारे बंदई तत् खालसे विच वी आ रले सन, ते फिर भी इन्हां दी संगत इन्हां दी गिणती काफ़ी सी। कहिंदे जी साडे कोल भी करामात है, असीं भी अपनी पूजा करावांगे, इत्थे साडी भी संगत आई है, उहदे विचों साडा भी हिस्सा बणदा है। पंथ ने आख्या कि जे हुण इन्हां नूं इक वारी हिस्सा दे दित्ता, सारे गुरु घरां विच पिरत पै जाएगी, आउण वाले समें विच भी हिस्सा मंगणगे। ये तां पंथ दी माया है, पंथ दी माया गुरु घरां दी माया, गुरु घरां विच ही लगणी है। खालसा जिहड़ा है वह पूजा दे धान नाल तां नहीं पलदा, ये पूजा दी जिहड़ी माया है तां गुरु घरां दे लंगरां वास्ते खर्च होणी है, जां पंथ दी चढ़दी कला वास्ते खर्च होणी है, जां गरीब गुरदेव वास्ते खर्च होणी। पर बंदई उस वेले पूरे अड़े होए ने। आओ इत्थों कथा दी लड़ी अगे आरंभ करिए, मन विरतियां एकागर करिए, गुरु चरणा दा ध्यान अपने हिरदे च धारण करदे होया आखिए जी सतनाम श्री
वाहे गुरु साहिब जी,
सतनाम
श्री वाहे गुरु साहिब जी। चौपाई जब बंदईयां ने यो सुन पाए,
उधर जदों बंदईयां नूं सिंघां ने इस तरह कहा कि भाई आपां लड़ीए ना, किते ऐसा ना होवे कि दो चिड़ियां दी लड़ाई विच फायदा बिल्ला लै जाए, आपां लड़ी जाइए फायदा मुसलमान बाहर फौजां ते उहनां दीआं भी उतरियां होईआं जिहड़े मेले दा बंदोबस्त करन आए ने, किते उह फायदा ना लै जाण, ते संगत दा कोई नुकसान ना होवे। ਜਦੋਂ ਬੰਦਈਆਂ ਨੇ ਇਹ ਗੱਲ ਸੁਣੀ,
ਉਨ ਚਿਤ ਆਈ ਅਤ ਗਰ ਭਾਈ,
ਉਹਨਾਂ ਬੰਦਈਆਂ ਦੇ ਮਨ ਵਿੱਚ ਇੱਕਦਮ ਹੰਕਾਰ ਹੋਰ ਵੱਧ ਗਿਆ। ਹੰਕਾਰ ਪਹਿਲਾਂ ਹੀ ਸੀ ਉਹਨਾਂ ਦੇ ਹਿਰਦੇ ਵਿੱਚ, ਹੋਰ ਜ਼ਿਆਦਾ ਹਉਮੈ ਵੱਧ ਗਈ ਕਿ ਸਾਡੇ ਅੱਗੇ ਝੁੱਕ ਗਏ ਨੇ, ਸਾਨੂੰ ਮਿੰਨਤਾਂ ਕਰ ਰਹੇ ਨੇ। ਸਿੰਘਾਂ ਨੇ ਤਾਂ ਸੁਭਾਵਕ ਇਹ ਗੱਲ ਕਹੀ ਸੀ ਕਿ ਆਪਾਂ ਸੰਗਤ ਦਾ ਨੁਕਸਾਨ ਨਾ ਕਰੀਏ, ਰਲ ਕੇ ਵਿਚਾਰ ਕਰ ਲਈਏ, ਮੇਲਾ ਇੱਕ ਵਾਰੀ ਨਿਬੜ ਜਾਣ ਦਿਓ, ਬਾਅਦ ਵਿੱਚ ਆਪਾਂ ਬੈਠ ਕੇ ਗੁਰਮਤਾ ਕਰ ਲਵਾਂਗੇ। ਪਰ ਉਸ ਵੇਲੇ ਬੰਦਈਆਂ ਦੇ ਮਨ ਵਿੱਚ ਇਹ ਗੱਲ ਸੁਣ ਕੇ ਹੋਰ ਜ਼ਿਆਦਾ ਹੰਕਾਰ ਵੱਧ ਗਿਆ।
ਸਿੰਘ ਆਏ ਹੈ ਅਬ ਹਮ ਦਾਏ,
ਬੰਦਈ ਜਿਹੜੇ ਸਨ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਵੇਖਿਆ ਨਾ ਹੁਣ ਇਹ ਸਿੰਘ ਸਾਡੇ ਕਾਬੂ ਆ ਗਏ ਨੇ, ਹੁਣ ਆ ਜਿਹੜੇ ਤਤ ਖਾਲਸੇ ਦੇ ਸਿੰਘ ਆਪਣੇ ਆਪ ਨੂੰ ਕਹਾਉਂਦੇ ਨੇ, ਇਹ ਸਾਡੇ ਦਾ ਥੱਲੇ ਆ ਗਏ ਹਨ।
ਤੁਰਕਨ ਸੋ ਇਨ ਦਈਏ ਤੋੜਾਏ,
ਹੁਣ ਏਦਾਂ ਕਰੀਏ ਕਿ ਜਿਹੜੇ ਬਾਹਰ ਤੁਰਕ ਉਤਰੇ ਹੋਏ ਨੇ, ਆਪਾਂ ਤੁਰਕਾਂ ਨਾਲ ਚੱਲ ਕੇ ਸੰਧੀ ਕਰ ਲਈਏ, ਤੁਰਕਾਂ ਦੇ ਨਾਲ ਚੱਲ ਕੇ ਮਿਲਾਪ ਕਰ ਲਈਏ, ਔਰ ਜਿਹੜੇ ਤੁਰਕਾਂ ਦੀ ਫੌਜ ਹੈ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਇਹਨਾਂ ਸਿੰਘਾਂ ਤੇ ਹਮਲਾ ਕਰਕੇ ਇਹਨਾਂ ਨੂੰ ਤੋੜ ਸੁੱਟੀਏ।
ਤਕੇ ਦੂਨੇ ਦਏ ਤੁਰਕਨ ਲਿਖਵਾਏ,
ਆਪਾਂ ਤੁਰਕਾਂ ਨੂੰ ਲਿਖ ਕੇ ਦੇ ਦਈਏ ਕਿ ਜਿੰਨੇ ਤਤ ਖਾਲਸੇ ਨੇ ਤੁਹਾਨੂੰ ਟਕੇ ਦੇਣੇ ਮੰਨੇ ਨੇ 10,000 ਦਿੰਦੇ ਨੇ, ਅਸੀਂ ਤੁਹਾਨੂੰ ਦੁੱਗਣੇ 20,000 ਰੁਪਈਏ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਸਾਡੀ ਮਦਦ ਕਰਕੇ ਨਾ ਸਿੰਘਾਂ ਨੂੰ ਖਦੇੜਨਾ। ਏਦਾਂ ਬੰਦਈਆਂ ਨੇ ਵਿਚਾਰ ਕੀਤੀ ਕਿ ਨਾ ਤੁਰਕਾਂ ਨੂੰ ਦੁੱਗਣੇ ਟਕੇ ਦੇਣੇ ਮੁਕਰਰ ਕਰਕੇ ਇਹਨਾਂ ਨੂੰ ਆਪਣੇ ਨਾਲ ਰਲਾ ਕੇ, ਆਹ ਜਿਹੜੇ ਤਤ ਖਾਲਸੇ ਦੇ ਸਿੰਘ ਸਾਡੇ ਤੇ ਹਾਵੀ ਹੋ ਰਹੇ ਨੇ, ਇਹਨਾਂ ਨੂੰ ਆਪਾਂ ਖਦੇੜੀਏ।
ਇਮ ਕਰ ਦਏ ਇਨ ਪਿੱਠ ਤੋੜਵਾਏ,
ਤੁਰਕਾਂ ਦੇ ਨਾਲ ਰਲ ਕੇ, ਤੁਰਕਾਂ ਦੇ ਨਾਲ ਮਤਾ ਕਰਕੇ, ਇਹਨਾਂ ਨਾਲ ਸੰਧੀ ਕਰਕੇ, ਇਹਨਾਂ ਸਿੰਘਾਂ ਦੀ ਲੱਕ ਤੁੜਾ ਕੇ ਰੱਖ ਦਈਏ।
ਤੁਰਕ ਲਾਲਚੀ ਦਰ ਬੈ ਕੇਰੇ,
ਕਿਉਂਕਿ ਇਹ ਜਿਹੜੇ ਤੁਰਕ ਨੇ ਤਾਂ ਰੁਪਈਆਂ ਦੇ ਲਾਲਚੀ ਨੇ, ਜੇ ਆਪਾਂ ਇਹਨਾਂ ਨੂੰ ਰੁਪਈਆਂ ਦਾ ਲਾਲਚ ਦੇਵਾਂਗੇ ਵੀ ਅਸੀਂ ਦੁੱਗਣੇ ਪੈਸੇ ਦੇਵਾਂਗੇ ਤੁਹਾਨੂੰ, ਜਿੰਨਾ ਚੜਾਵਾ ਹੋਵੇਗਾ ਗੁਰੂ ਘਰ ਦਾ ਉਹਦੇ ਵਿੱਚੋਂ ਦੁੱਗਣੀ ਮਾਇਆ ਤੁਹਾਨੂੰ ਦੇਵਾਂਗੇ, ਉਹਦੇ ਵਿੱਚੋਂ ਹਿੱਸਾ ਤੁਹਾਨੂੰ ਦੇਵਾਂਗੇ। ਇਹਦਾ ਤੁਰਕਾਂ ਨੂੰ ਲਾਲਚ ਦੇ ਕੇ ਅਸੀਂ ਜੋ ਮਰਜ਼ੀ ਕਰਵਾ ਲਈਏ।
ਇਤ ਲਾਲਚ ਦੇ ਸਿੰਘਨ ਗੇਰੇ,
ਇੱਧਰ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਡੇਗ ਲਈਏ, ਇਹਨਾਂ ਨੂੰ ਸੱਟ ਲਈਏ ਔਰ ਇਹਨਾਂ ਦੀ ਲੱਕ ਤੋੜ ਦਈਏ ਤੁਰਕਾਂ ਨੂੰ ਆਪਣੇ ਨਾਲ ਰਲਾ ਕੇ।
ਦੋਹਰਾ ਤਬੇ ਬੰਦਈਆਂ ਲਿਖ ਦਿਓ, ਲਾਲਚ ਤੁਰਕਨ ਲਾਏ।
ਇਹ ਵਿਚਾਰ ਕਰਕੇ ਬੰਦਈਆਂ ਨੇ, ਜਿਹੜਾ ਇਹਨਾਂ ਦਾ ਜਥੇਦਾਰ ਸੀ ਮਹੰਤ ਅਮਰ ਸਿੰਘ ਉਹਦਾ ਨਾਂ ਹੈ, ਉਹਨੇ ਉਸ ਵਕਤ ਇੱਕ ਚਿੱਠੀ ਲਿਖ ਦਿੱਤੀ, ਜਿਹੜੇ ਬਾਹਰ ਤੁਰਕ ਸਨ ਉਹਨਾਂ ਨੂੰ ਲਿਖ ਕੇ ਲਿਖਤੀ ਕਰਾਰਨਾਮਾ ਦੇ ਦਿੱਤਾ।
ਟਕੇ ਸੋਦੂਣੇ ਹਮ ਦਿਵੇ, ਹਮ ਚੜਤੀ ਸਾਂਝ ਦਿਵਾਏ।
ਇਹਨਾਂ ਨੇ ਲਿਖ ਕੇ ਦੇ ਦਿੱਤਾ, ਜਿਹੜੇ ਤੁਰਕਾਂ ਦੇ ਬਾਹਰ ਫੌਜੀ ਉਤਰੇ ਹੋਏ ਸੀ, ਫੌਜਦਾਰ ਜਥੇਦਾਰ ਉਤਰੇ ਹੋਏ ਸਨ ਤੁਰਕਾਂ ਦੇ, ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਬੰਦਈਆਂ ਨੇ ਕਿ ਜਿੰਨੀ ਚੜਤੀ ਹੋਵੇਗੀ, ਚੜਾਵਾ ਹੋਵੇਗਾ, ਉਹਦੇ ਚੋਂ ਅੱਧਾ ਹਿੱਸਾ ਅਸੀਂ ਤੁਹਾਨੂੰ ਦੇਵਾਂਗੇ। ਅੱਧੇ ਹਿੱਸੇ ਦੇ ਨਾਲ ਨਾਲ ਜਿਹੜਾ ਤੁਹਾਨੂੰ ਸਿੰਘਾਂ ਨੇ 10,000 ਦੇਣਾ ਮੁਕਰਰ ਕੀਤਾ, ਅਸੀਂ ਤੁਹਾਨੂੰ 20,000 ਰੁਪਈਆ ਦੁੱਗਣਾ ਦੇਵਾਂਗੇ।
ਜੋ ਪਈ ਤੁਰਕਨ ਚਈਅਤ ਥੀ ਇਹ ਬਾਤ,
ਪਰ ਤੁਸੀਂ ਸਾਡੀ ਮਦਦ ਕਰਕੇ ਇਹਨਾਂ ਸਿੰਘਾਂ ਨੂੰ ਖਤਮ ਕਰਨਾ, ਅਸੀਂ ਤੁਹਾਡੇ ਨਾਲ ਰਲਾਂਗੇ ਤੇ ਸਾਡੇ ਨਾਲ ਤੁਸੀਂ ਰਲ ਕੇ ਇਹਨਾਂ ਸਿੰਘਾਂ ਦੀ ਲੱਕ ਤੋੜਨੀ ਹੈ, ਇਹਨਾਂ ਨੂੰ ਖਤਮ ਕਰਨਾ। ਹੁਣ ਤੁਰਕ ਅੱਗੇ ਇਹ ਗੱਲ ਚਾਹੁੰਦੇ ਸੀ, ਹੁਣ ਅੰਦਰੋਂ ਤਾਂ ਵਿਰੋਧੀ ਸਨ ਨਾ, ਤੁਰਕ ਤੇ ਅੰਦਰੋਂ ਦੁਸ਼ਮਣੀ ਰੱਖਦੇ ਸਨ ਖਾਲਸੇ ਪੰਥ ਦੇ ਨਾਲ, ਮੁੱਢ ਤੋਂ ਉਹਨਾਂ ਦਾ ਵੈਰ ਵਿਰੋਧ ਚੱਲਦਾ ਆਇਆ। ਹੁਣ ਉਹ ਤੁਰਕਾਂ ਦੇ ਮਨ ਵਿੱਚ ਪਹਿਲਾਂ ਹੀ ਇਹ ਗੱਲ ਸੀ, ਉਹ ਅੱਗੇ ਹੀ ਸਿੰਘਾਂ ਦੇ ਨਾਲ ਇਸੇ ਤਰ੍ਹਾਂ ਕਰਨਾ ਚਾਹੁੰਦੇ ਸਨ।
ਟਕੇ ਵਧੇ ਉਹ ਪੰਥ ਹੋਏ ਘਾਤ,
ਉਹਨਾਂ ਆਖਿਆ ਇਹ ਤਾਂ ਸਾਡੀਆਂ ਦੋਵੇਂ ਹੱਥਾਂ ਦੀਆਂ ਉਂਗਲਾਂ ਖਿਚੜੀ ਵਿੱਚ ਨੇ, ਘਿਓ ਵਿੱਚ ਨੇ, ਅਸੀਂ ਜੋ ਮਰਜ਼ੀ ਕਰੀਏ ਇਹ ਤਾਂ ਨਾਲੇ ਤਾਂ ਸਾਨੂੰ ਦੁੱਗਣੇ ਟਕੇ ਮਿਲਣਗੇ, ਨਾਲੇ ਜਿੰਨਾ ਚੜਾਵਾ ਹੋਣਾ ਉਹਦੇ ਚੋਂ ਅੱਧ ਮਿਲੇਗਾ, ਨਾਲੇ ਆ ਪੰਥ ਖਤਮ ਹੋ ਜਾਏਗਾ, ਸਾਰੇ ਸਿੰਘ ਇੱਥੇ ਇਕੱਠੇ ਹੋਏ ਨੇ, ਇਹਨਾਂ ਸਾਰਿਆਂ ਨੂੰ ਘੇਰ ਕੇ ਖਤਮ ਕਰ ਦਿਆਂਗੇ, ਮਾਰ ਦਿਆਂਗੇ, ਮੁਕਾ ਦਿਆਂਗੇ।
ਇਹ ਲੜ ਮਰੇ ਉਹ ਹੋਵੇ ਖੁਆਰ,
ਸਾਨੂੰ ਵਿੱਚ ਲੜਾਈ ਵੀ ਨਹੀਂ ਕਰਨੀ ਪੈਣੀ, ਸਾਨੂੰ ਵਿੱਚ ਆਪਣੇ ਬੰਦੇ ਵੀ ਨਹੀਂ ਮਰਵਾਣੇ ਪੈਣੇ, ਆਪਸ ਵਿੱਚ ਹੀ ਲੜਨਗੇ ਬੰਦਾਈ ਜਿਹੜੇ ਨੇ, ਇਹ ਰਲ ਕੇ ਇਹਨਾਂ ਸਿੰਘਾਂ ਨੂੰ ਮਾਰਨਗੇ ਔਰ ਇਹ ਮਾਰੇ ਜਾਣਗੇ।
ਲਾਲਚ ਲੱਗ ਗਏ ਉਹ ਠਾਣੇਦਾਰ,
ਜਿਹੜਾ ਮੇਲੇ ਦਾ ਪ੍ਰਬੰਧ ਕਰਨ ਵਾਸਤੇ ਠਾਣੇਦਾਰ ਆਇਆ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਹ ਇਸ ਲਾਲਚ ਵਿੱਚ ਲੱਗ ਗਿਆ, ਉਹਨੇ ਲਾਲਚ ਪ੍ਰਵਾਨ ਕਰ ਲਿਆ, ਉਹਨੇ ਆਖਿਆ ਇਸੇ ਤਰ੍ਹਾਂ ਠੀਕ ਹੈ, ਸਾਡੇ ਤਾਂ ਦੋਵਾਂ ਪਾਸਿਓਂ ਫਾਇਦਾ ਹੈ, ਜੇ ਬੰਦਈ ਮਰਨਗੇ ਤਾਂ ਵੀ ਸਾਡਾ ਫਾਇਦਾ, ਜੇ ਸਿੰਘ ਮਰਨਗੇ ਤਾਂ ਵੀ ਸਾਡਾ ਫਾਇਦਾ, ਕਿਉਂਕਿ ਦੁਸ਼ਮਣ ਤਾਂ ਬੰਦਈ ਸਿੰਘ ਵੀ ਤੁਰਕਾਂ ਦੇ ਓਨੇ ਹੀ ਨੇ ਜਿੰਨੇ ਤੱਤ ਖਾਲਸੇ ਦੇ ਸਿੰਘ ਨੇ, ਹਾਲਾਂਕਿ ਉਹ ਬੰਦਈ ਸਿੰਘ ਵੀ ਤਾਂ ਤੱਤ ਖਾਲਸੇ ਚੋਂ ਨਿਕਲੇ ਸੀ ਨਾ, ਉਹ ਕਿਹੜਾ ਵੱਖਰੇ ਆਏ ਨੇ, ਉਹ ਵੀ ਤੱਤ ਖਾਲਸੇ ਚੋਂ ਨਿਕਲ ਕੇ ਗਏ ਸਨ। ਤੁਰਕਾਂ ਨੇ ਜਿਹੜਾ ਜਥੇਦਾਰ ਸੀ ਇਹਨਾਂ ਦਾ ਥਾਣੇਦਾਰ, ਉਹਨੇ ਇਸ ਲਾਲਚ ਨੂੰ ਪ੍ਰਵਾਨ ਕਰ ਲਿਆ, ਕਹਿੰਦਾ ਇਹ ਤਾਂ ਸਾਡੀ ਦੋਵਾਂ ਪਾਸਿਓਂ ਗੱਲ ਬਣ ਜਾਏਗੀ।
ਮਿਟੇ ਬੰਦਈ ਜੋ ਦੰਗਿਓ ਨਾਏ,
ਕਹਿਣ ਲੱਗੇ ਜਿਹੜੇ ਬੰਦਈ ਨੇ ਇਹ ਦੰਗਿਓ ਨਹੀਂ ਮਿਟਣ ਵਾਲੇ।
ਸਿੰਘਨ ਜਾਨ ਲਈ ਮਨ ਮਾਏ,
ਇੱਧਰ ਸਿੰਘਾਂ ਕੋਲੇ ਖਬਰ ਪਹੁੰਚ ਗਈ ਕਿ ਬੰਦਈਆਂ ਨੇ ਆਹ ਕਰਤੂਤ ਕੀਤੀ ਆ, ਉਹਨਾਂ ਨੇ ਤਾਂ ਤੁਰਕਾਂ ਦਾ ਜਿਹੜਾ ਥਾਣੇਦਾਰ ਹੈ ਉਹਦੇ ਨਾਲ ਵੀ ਗੰਢ ਤੁੱਪ ਕਰ ਲਈ ਆ, ਉਹਦੇ ਨਾਲ ਵੀ ਸੰਧੀ ਕਰ ਲਈ, ਉਹਨੂੰ ਚਿੱਠੀ ਲਿਖ ਕੇ ਦੇ ਦਿੱਤੀ ਇਕਰਾਰਨਾਮੇ ਦੀ। ਤੋ ਸਿੰਘਾਂ ਨੇ ਵੇਖਿਆ ਕਿ ਬੰਦਈ ਦੰਗੇ ਤੋਂ ਬਾਅਦ ਨਹੀਂ ਆਉਣੇ, ਇਹਨਾਂ ਨੇ ਦੰਗਾ ਕਰਨ ਤੋਂ ਬਾਅਦ ਨਹੀਂ ਆਉਣਾ।
ਇੱਕੋ ਇੱਕੀ ਬਿਨ ਇਨ ਸੰਗ ਹੋਈ,
ਕਹਿਣ ਲੱਗੇ ਹੁਣ ਇੱਕ ਨਾਲ ਇੱਕ ਦੀ ਲੜਾਈ ਜਿਹੜੀ ਹੈ ਹੱਥੋਂ ਪਾਈ ਜਿਹੜੀ ਹੈ ਉਹ ਹੁਣ ਹੋਵੇਗੀ।
ਹਮਰੋ ਖਿਆਲ ਨ ਛਾਡੇ ਕੋਈ,
ਹਾਂ ਸਾਡੇ ਵਿੱਚ ਵੀ ਹੁਣ ਜਿਹੜੇ ਭੁਜੰਗੀ ਸਿੰਘ ਨੇ ਉਹ ਵੀ ਲੜਨ ਨੂੰ ਤਿਆਰ ਬੈਠੇ ਨੂੰ, ਕਹਿੰਦੇ ਅਸੀਂ ਨਾ ਬੰਦਈਆਂ ਤੇ ਆਪਣਾ ਹੱਥ ਖੋਲਣਾ, ਗਰਮਾ ਗਰਮੀ ਤਾਂ ਦੋਵਾਂ ਪਾਸੇ ਬਰਾਬਰ ਦੀ ਆ, ਉਧਰ ਬੰਦਈ ਵੀ ਲੜਨਾ ਚਾਹੁੰਦੇ ਨੇ, ਇਧਰ ਤੱਤ ਖਾਲਸੇ ਦੇ ਬਹੁਤ ਸਿੰਘ ਨੇ ਜਿਹੜੇ ਕਮਰ ਕੱਸੇ ਕਰੀ ਬੈਠੇ ਨੇ ਕਿ ਅਸੀਂ ਨਾ ਬੰਦਈਆਂ ਨੂੰ ਸਵਾਦ ਚਖਾਉਣਾ, ਇਹਨਾਂ ਮਰਿਆਦਾ ਬਦਲੀ ਹੈ ਪੰਥ ਦੀ, ਨਾਲੇ ਨਵੀਂ ਰੀਤ ਚਲਾਉਂਦੇ ਨੇ ਆਪਣੀ, ਨਾਲੇ ਗੁਰੂ ਘਰ ਦੇ ਵਿੱਚ ਹਿੱਸਾ ਮੰਗਦੇ ਨੇ, ਗੁਰੂ ਘਰ ਤਾਂ ਸਾਂਝਾ, ਇੱਥੇ ਲੰਗਰ ਛਕਣ ਪ੍ਰਸ਼ਾਦਾ ਛਕਣ, ਜੋ ਵਸਤੂ ਚਾਹੀਦੀ ਉਹ ਇਹਨਾਂ ਨੂੰ ਮਿਲੇਗੀ, ਹਿੱਸਾ ਕਿਸ ਗੱਲ ਦਾ ਮੰਗਦੇ ਨੇ, ਜੇ ਹਿੱਸਾ ਲੈਣਾ ਹੈ ਤੇ ਪੰਥ ਵਿੱਚ ਸ਼ਾਮਲ ਹੋ ਜਾਣ, ਪੰਥ ਦੀ ਮਰਿਆਦਾ ਕਬੂਲ ਕਰ ਲੈਣ, ਜਿਹੜੀ ਆਪਣੀ ਮਰਿਆਦਾ ਇਹਨਾਂ ਨੇ ਟੋਰੀ ਹੋਈ ਆ ਉਸ ਨੂੰ ਬੰਦ ਕਰ ਦੇਣ।
ਦੋਹਰਾ ਉਚੰਗਨ ਸਿੰਘਨ ਯੋਂ ਠੱਠੀ ਜੋ ਕਿਚੋ ਹੋਏ ਸੋ ਹੋਏ।
ਜਿਹੜੇ ਭੁਜੰਗੀ ਸਿੰਘ ਸਨ, ਸੂਰਮੇ ਸਿੰਘ ਬਹਾਦਰ ਯੋਧੇ, ਉਹਨਾਂ ਨੇ ਆਪਣੇ ਮਨ ਦੇ ਵਿੱਚ ਠੱਟ ਲਈ, ਕਹਿੰਦੇ ਹੁਣ ਵੇਖੀ ਜਾਏਗੀ ਜੋ ਹੋਵੇਗਾ।
ਕਰੋ ਸੋ ਚੰਡੀ ਪੇਟ ਇਨ ਤੁਰਕ ਬੰਦਈਆਂ ਦੋਏ।
ਜਿਹੜੇ ਭੁਜੰਗੀ ਸਿੰਘ ਸਨ, ਲੜਾਕੂ ਸਿੰਘ ਯੋਧੇ ਸਿੰਘ, ਉਹ ਕਹਿੰਦੇ ਜੋ ਹੋਵੇਗੀ ਵੇਖੀ ਜਾਏਗੀ। ਇਹ ਤੁਰਕ ਇਹਨਾਂ ਬੰਦਈਆਂ ਦਾ ਸਾਥ ਦੇ ਰਹੇ ਨੇ, ਬੰਦਈਆਂ ਨੇ ਤੁਰਕਾਂ ਨੂੰ ਨਾਲ ਰਲਾ ਲਿਆ। ਆਪਣੀਆਂ ਚੰਡੀਆਂ ਭਗੌਤੀਆਂ ਕੱਢ ਲਓ ਖਾਲਸਾ ਜੀ ਮਿਆਨ ਚੋਂ, ਤੇ ਇਹਨਾਂ ਤੁਰਕਾਂ ਦੇ ਸਮੇਤ ਇਹਨਾਂ ਬੰਦਈਆਂ ਨੂੰ ਮਾਰ ਮੁਕਾਓ। ਇਹਨਾਂ ਬੰਦਈਆਂ ਨੂੰ ਤੁਰਕਾਂ ਦੇ ਸਮੇਤ ਚੰਡੀ ਦੀ ਭੇਟ ਕਰ ਦਿਓ।
ਜੋ ਪਈ ਕਾਨ ਸਿੰਘ ਜੀ ਫਿਰ ਬਚ ਕਏ।
ਭਾਈ ਕਾਨ ਸਿੰਘ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਮਹਾਂਪੁਰਸ਼ ਸਨ। ਬਾਬਾ ਵਿਨੋਦ ਸਿੰਘ ਜੀ ਦਾ ਸੁਭਾਅ ਥੋੜਾ ਜਿਹਾ ਕਾਹਲਾ ਸੀ, ਕਈ ਵਾਰੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਵੀ ਉਹਨਾਂ ਦਾ ਮਤ ਭੇਦ ਹੋ ਜਾਂਦਾ ਸੀ, ਤੇ ਵਿੱਚ ਬਾਬਾ ਕਾਨ ਸਿੰਘ ਜੀ ਪੈ ਕੇ ਇਹਨਾਂ ਦੀ ਆਪਸੀ ਸੰਧੀ ਕਰਾ ਦਿਆ ਕਰਦੇ ਸਨ। ਤੋ ਜਦੋਂ ਭਾਈ ਕਾਨ ਸਿੰਘ ਨੇ ਵੇਖਿਆ ਵੀ ਇਹ ਮਸਲਾ ਜ਼ਿਆਦਾ ਵਿਗੜ ਜਾਏਗਾ, ਹੈਣ ਤਾਂ ਉਹ ਵੀ ਸਾਡੇ ਭਰਾ ਹੀ, ਜੇ ਲੜਾਈ ਹੋਵੇਗੀ ਤੇ ਇਹ ਵੀ ਚੰਗੀ ਗੱਲ ਨਹੀਂ ਹੈ, ਤੁਰਕ ਤਾਂ ਅੱਗੇ ਚਾਹੁੰਦੇ ਨੇ ਸਾਨੂੰ ਲੜਾ ਕੇ ਮਾਰਨਾ। ਤੋ ਭਾਈ ਕਾਨ ਸਿੰਘ ਜੀ ਨੇ ਉਸ ਵੇਲੇ ਵਿਚਾਰ ਕੀਤੀ ਤੇ ਕਹਿਣ ਲੱਗੇ,
ਪ੍ਰਤੀਤ ਹਮਾਰੀ ਨ ਦੰਗੇ ਕੀ ਏ ਰਹੇ।
ਭਾਈ ਕਾਨ ਸਿੰਘ ਜੀ ਕਹਿਣ ਲੱਗੇ ਕਿ ਇਹ ਗੱਲ ਸਹੀ ਨਹੀਂ ਹੈ, ਇਹਦੇ ਵਿੱਚ ਸਾਡੇ ਮਨ ਦਾ ਪ੍ਰਤੀਤ ਵੀ ਨਹੀਂ ਬੱਝਦੀ ਕਿ ਆਪਾਂ ਦੰਗਾ ਕਰੀਏ, ਲੜਾਈ ਕਰੀਏ।
ਹਮ ਸੋ ਕੋਸਨ ਤੇ ਸਿੱਖ ਮੰਗਵਾਏ।
ਜ਼ਿਆਦਾ ਜ਼ਿੰਮੇਵਾਰੀ ਭਾਈ ਕਾਨ ਸਿੰਘ ਦੀ ਸੀ। ਉਹਨਾਂ ਆਖਿਆ ਵੀ ਸਾਰੇ ਪੰਥ ਨੂੰ ਜਿਹੜੀਆਂ ਚਿੱਠੀਆਂ ਭੇਜ ਕੇ ਸੱਦੇ ਭੇਜ ਕੇ ਬੁਲਾਇਆ ਮੈਂ, ਸੋ ਸੋ ਕੋਹ ਤੋਂ ਸੰਗਤ ਆਈ ਹੈ, ਉਹ ਤਾਂ ਮੇਰੇ ਕਹਿਣ ਤੇ ਆਈ ਹੈ। ਜੇ ਸੰਗਤ ਦਾ ਕੋਈ ਨੁਕਸਾਨ ਹੋਇਆ ਤੇ ਜ਼ਿੰਮੇਵਾਰੀ ਮੇਰੀ ਹੈ, ਮੈਂ ਲਿਖ ਕੇ ਭੇਜਿਆ ਸੀ ਸੰਗਤ ਨੂੰ ਵੀ ਮੇਰੀ ਜ਼ਿੰਮੇਵਾਰੀ ਹੈ, ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਬੇਫਿਕਰ ਹੋ ਕੇ ਆਵੋ। ਹੁਣ ਜੇ ਸੰਗਤ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਜ਼ਿੰਮੇਵਾਰ ਵਿਅਕਤੀ ਤਾਂ ਮੈਂ ਹਾਂ, ਸੰਗਤ ਨੂੰ ਜਵਾਬ ਦੇ ਮੈਂ ਹਾਂ, ਮੈਂ ਸਾਰੀ ਸੰਗਤ ਨੂੰ ਕੀ ਜਵਾਬ ਦੇਵਾਂਗਾ।
ਦੰਗੇ ਮੈਂ ਵੈ ਜਾਏ ਜਾਨ ਗਵਾਏ।
ਜਦੋਂ ਸਾਡੀ ਲੜਾਈ ਹੋਵੇਗੀ ਬੰਦਈਆਂ ਦੀ ਤੇ ਤਤ ਖਾਲਸੇ ਦੀ, ਇਸ ਲੜਾਈ ਦੇ ਵਿੱਚ ਜਿਹੜੀ ਆਮ ਸੰਗਤ ਹੈ ਉਹਨਾਂ ਦਾ ਵੀ ਨੁਕਸਾਨ ਹੋਵੇਗਾ। ਤੁਰਕ ਅੱਗੇ ਸਾਨੂੰ ਲੜਾਉਣਾ ਚਾਹੁੰਦੇ ਨੇ, ਉਹ ਵੀ ਹਮਲਾ ਬੋਲ ਸਕਦੇ ਨੇ, ਆਮ ਸੰਗਤ ਦੇ ਉੱਤੇ ਉਹਨਾਂ ਦਾ ਵੀ ਹਮਲਾ ਹੋ ਸਕਦਾ। ਏਦਾਂ ਆਮ ਸੰਗਤ ਜਿਹੜੀ ਦਰਸ਼ਨਾਂ ਨੂੰ ਆਈ ਹੋਈ ਹੈ, ਜਿਨ੍ਹਾਂ ਦਾ ਕੋਈ ਲੜਾਈ ਨਾਲ ਲੈਣ ਦੇਣ ਨਹੀਂ ਹੈ, ਨਾ ਬੰਦਈਆਂ ਨਾਲ ਨਾ ਤਤ ਖਾਲਸੇ ਨਾਲ, ਉਹ ਸੰਗਤ ਜਿਹੜੀ ਕੇਵਲ ਦਰਸ਼ਨ ਵਾਸਤੇ ਇੱਥੇ ਹਾਜ਼ਰ ਹੋਈ ਹੈ, ਉਹਨਾਂ ਦਾ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਬੜਾ ਵੱਡਾ ਪਾਪ ਹੋਵੇਗਾ, ਇਹ ਬੜਾ ਵੱਡਾ ਅਪਰਾਧ ਹੋਵੇਗਾ।
ਵਾਦ ਕਾਟ ਸਿਰ ਸਭ ਸਹਿ ਲੀਜੈ।
ਭਾਈ ਕਾਨ ਸਿੰਘ ਜੀ ਨੇ ਆਖਿਆ, ਖਾਲਸਾ ਜੀ ਹੁਣ ਜੋ ਵੱਧ ਘੱਟ ਹੁੰਦੀ ਹੈ ਆਪਣੇ ਸਿਰ ਤੇ ਇੱਕ ਵਾਰੀ ਸਹਿਣ ਕਰ ਲੋ, ਸੰਗਤ ਦਾ ਕੋਈ ਨੁਕਸਾਨ ਨਾ ਹੋਵੇ।
ਮੇਲੇ ਮੈਂ ਦੰਗੋ ਕੀ ਜੈ।
ਮੇਲਾ ਇੱਕ ਵਾਰੀ ਸ਼ਾਂਤੀ ਨਾਲ ਹੋ ਲੈਣ ਦਿਓ। 10 ਦਿਨਾਂ ਦਾ ਮੇਲਾ ਹੈ, ਇੱਕ ਦਿਨ ਦਾ ਮੇਲਾ ਲੰਘ ਚੁੱਕਾ, 9 ਦਿਨ ਹੋਰ ਮੇਲਾ ਭਰਨਾ ਹੈ, ਤੇ ਇਹ ਮੇਲਾ ਇੱਕ ਵਾਰੀ ਸ਼ਾਂਤੀ ਨਾਲ ਲੰਘ ਲੈ ਜਾਣ ਦਿਓ। ਮੇਲੇ ਵਿੱਚ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਦੰਗਾ ਜਾਂ ਲੜਾਈ ਨਾ ਕਰੋ।
ਜਦ ਮੇਲੋ ਹੋਏ ਰੁਖਸਦ ਭਾਈ।
ਜਦੋਂ ਮੇਲਾ ਸਮਾਪਤ ਹੋ ਜਾਏਗਾ, ਸੰਗਤ ਆਪੋ ਘਰੇ ਘਰੀ ਚਲੇ ਜਾਏਗੀ, ਆਪੋ ਆਪਣੇ ਨਗਰਾਂ ਗ੍ਰਾਮਾਂ ਨੂੰ ਸੰਗਤ ਰੁਖਸਦ ਹੋ ਜਾਏਗੀ, ਬਾਅਦ ਵਿੱਚ ਤੁਹਾਡੇ ਮਨ ਚ ਜੋ ਆਏ ਤੁਸੀਂ ਕਰ ਲੈਣਾ।
ਸੋ ਕਰ ਲੀਜੈ ਜੋ ਚਿੱਤ ਆਈ।
ਤੁਹਾਡੇ ਚਿੱਤ ਚ ਜੋ ਆਏ ਤੁਸੀਂ ਕਰ ਲੈਣਾ। ਜੇ ਲੜਾਈ ਕਰਨੀ ਹੈ ਤਾਂ ਵੀ ਤੁਹਾਡੀ ਮਰਜ਼ੀ ਹੈ, ਜੇ ਬਹਿ ਕੇ ਪਿਆਰ ਦੇ ਨਾਲ ਗੱਲ ਤੁਸੀਂ ਨਿਬੇੜਨੀ ਹੈ ਤਾਂ ਵੀ ਤੁਹਾਡੀ ਮਰਜ਼ੀ ਹੈ, ਪਰ ਮੇਰੀ ਇਹ ਬੇਨਤੀ ਹੈ ਕਿ ਇੱਕ ਵਾਰੀ ਇਹ ਮੇਲਾ ਸੁੱਖ ਸ਼ਾਂਤੀ ਦੇ ਨਾਲ ਨਿਬੜ ਜਾਣ ਦਿਓ, ਤਾਂ ਜੋ ਸੰਗਤ ਦਾ ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ।
ਦੋਹਰਾ ਮੇਲੋ ਰੁਖਸਦ ਜਬ ਪਇਓ, ਚੜ੍ਹਤੀ ਚੜ੍ਹਾਏ ਦਰਬਾਰ।
ਚਲੋ ਉਧਰ ਬੰਦਈਆਂ ਨੇ ਵੀ ਇਹ ਬੇਨਤੀ ਪ੍ਰਵਾਨ ਕਰ ਲਈ ਵੀ ਚਲੋ ਮੇਲਾ ਇੱਕ ਵਾਰੀ ਹੋ ਜਾਣ ਦਿਓ, ਮੇਲੇ ਤੋਂ ਬਾਅਦ ਫੈਸਲਾ ਕਰਾਂਗੇ। ਇਸ ਤਰ੍ਹਾਂ ਖਾਲਸਾ ਜੀ ਮੇਲੇ ਦੇ ਦਿਨ ਰੁਖਸਤ ਹੋ ਗਏ, ਭਾਵ ਦਿਨ ਬਤੀਤ ਹੋ ਗਏ, ਜਿੰਨੀ ਸੰਗਤ ਆਈ ਸੀ ਉਹ ਸੰਗਤ ਆਪੋ ਆਪਣੇ ਘਰਾਂ ਨੂੰ ਰੁਖਸਤ ਹੋ ਗਈ। ਹੁਣ ਜਿੰਨਾ ਚੜਾਵਾ ਦਰਬਾਰ ਸਾਹਿਬ ਚੜਿਆ ਸੀ,
ਬੰਦਈ ਸੋ ਮੰਗੇ ਅੱਧ ਹਿੱਸਾ ਤੁਰਕਨ ਕਰੀ ਸਹਾਰ।
ਹੁਣ ਉਹ ਜਿਹੜੇ ਬੰਦਈ ਨੇ ਆ ਕੇ ਕਹਿੰਦੇ ਜੀ ਲਿਆਓ ਸਾਡਾ ਅੱਧਾ ਹਿੱਸਾ, ਜਿੰਨਾ ਚੜਾਵਾ ਚੜਿਆ ਉਹਦੇ ਚੋਂ ਅੱਧ ਸਾਨੂੰ ਦਿਓ, ਕਿਉਂਕਿ ਬੰਦਈ ਇਸ ਕਰਕੇ ਵੀ ਜ਼ਿਆਦਾ ਵਿਗੜੇ ਹੋਏ ਸਨ ਵੀ ਸਾਡੀ ਮਦਦ ਵਿੱਚ ਤੁਰਕ ਲੱਗੇ ਹੋਏ ਨੇ, ਜਿਹੜਾ ਤੁਰਕਾਂ ਦਾ ਥਾਣੇਦਾਰ ਹੈ ਉਹ ਅਸੀਂ ਆਪਣੇ ਨਾਲ ਜੋੜਿਆ ਹੋਇਆ, ਸਾਡੀ ਉਹ ਮਦਦ ਕਰਨਗੇ। ਹੁਣ ਉਸ ਦੀ ਸਹਾਇਤਾ ਪ੍ਰਾਪਤ ਕਰਕੇ ਤੁਰਕਾਂ ਦੀ ਇਹ ਹੁਣ ਵਿੱਚੋਂ ਅੱਧ ਮੰਗਦੇ ਹਨ।
ਜੋ ਪਈ ਉਤੋਂ ਦਰੋਗਾ ਤੁਰਕਨ ਜੋਈ,
ਤੁਰਕਾਂ ਦਾ ਜਿਹੜਾ ਦਰੋਗਾ ਸੀ ਥਾਣੇਦਾਰ ਸੀ,
ਕਹਿ ਲਾਲਚ ਕੀਓ ਆਪਣੋ ਤੋਈ,
ਉਹਨੂੰ ਲਾਲਚ ਦੇ ਕੇ ਇਹਨਾਂ ਨੇ ਆਪਣਾ ਕਰ ਲਿਆ ਸੀ, ਉਹਨੂੰ ਆਪਣਾ ਬਣਾ ਲਿਆ ਸੀ।
ਸੋ ਵਧਾਵਨ ਲਾਗੋ ਲਾਗ,
ਹੁਣ ਉਹੀ ਅੱਗ ਲਾਣ ਲੱਗਾ ਜਿਹੜਾ ਉਹ ਤੁਰਕਾਂ ਦਾ ਦਰੋਗਾ ਸੀ। ਬੰਦਈਆਂ ਨੂੰ ਕਹਿੰਦਾ ਲਓ ਜੀ ਆਪਣਾ ਹਿੱਸਾ ਤੁਸੀਂ ਜਿਹੜਾ ਤੁਹਾਡਾ ਬਣਦਾ, ਮੈਂ ਤੁਹਾਡੇ ਨਾਲ ਹਾਂ, ਜਿਹੜੀ ਮਦਦ ਚਾਹੀਦੀ ਹੈ ਮੈਂ ਤੁਹਾਡੀ ਮਦਦ ਕਰਾਂਗਾ।
ਲਰ ਮਰੇ ਤਾਮ ਬਣੇ ਕਾਗ,
ਉਹਨੂੰ ਦਰੋਗਾ ਚਾਹੁੰਦਾ ਹੀ ਇਹ ਸੀ ਜਿਹੜਾ ਥਾਣੇਦਾਰ ਸੀ ਤੁਰਕਾਂ ਦਾ ਵੀ ਇਹ ਆਪਸ ਵਿੱਚ ਲੜਨ, ਇਹ ਲੜ ਕੇ ਮਰਨਗੇ ਤੇ ਮੇਰਾ ਕੰਮ ਸਵਰੇਗਾ।
ਹੁਣ ਹਾਰ ਟੁੱਕ ਬੰਦਈਆਂ ਨੇ ਆਈ,
ਖਾਲਸਾ ਜੀ ਦਰਅਸਲ ਇਹ ਹੋਣੀ ਸੀ ਜਿਹੜੀ ਬੰਦਈਆਂ ਦੇ ਸਿਰ ਦੇ ਉੱਤੇ ਆਈ ਹੋਈ ਹੈ।
ਸੁਣੋ ਸਿੱਖ ਤੁਮ ਗੁਰਮੁਖ ਪਾਈ,
ਹੇ ਗੁਰਮੁਖੋ ਹੇ ਗੁਰਸਿੱਖੋ ਹੇ ਭਰਾਵੋ, ਇਹ ਇਤਿਹਾਸ ਹੈ ਗੁਰੂ ਪੰਥ ਦਾ, ਆਪ ਜੀ ਸਰਵਣ ਕਰੋ।
ਜਿਮ ਜਿਮ ਖਾਲਸ ਟਰ ਤੋ ਜਾਵੇ,
ਹੁਣ ਸਿੰਘ ਫਿਰ ਵੀ ਟਾਲਾ ਕਰ ਰਹੇ ਨੇ ਕਿ ਆਪਾਂ ਲੜਾਈ ਨਾ ਕਰੀਏ, ਤੁਰਕ ਜਿਹੜੇ ਨੇ ਉਹ ਫਾਇਦਾ ਲੈਣਗੇ ਸਾਡੀ ਲੜਾਈ ਤੋਂ, ਨਜ਼ਰ ਆ ਰਿਹਾ। ਬੰਦਈਆਂ ਨੂੰ ਨਹੀਂ ਸੀ ਇਸ ਗੱਲ ਦੀ ਸਮਝ ਆ ਰਹੀ, ਸਿੰਘਾਂ ਨੂੰ ਦਿਸ ਰਿਹਾ ਸੀ ਵੀ ਤੁਰਕ ਸਾਡੀ ਲੜਾਈ ਦਾ ਫਾਇਦਾ ਲੈਣਾ ਚਾਹੁੰਦੇ ਹਨ।
ਤਿਮ ਤਿਮ ਬੰਦਈ ਸਿਰ ਪਰਨੇ ਤਾਵੇ,
ਬਾਬਾ ਕਾਨ ਸਿੰਘ ਹੋਣੀ ਜਿੰਨੇ ਸਿੰਘ ਸਨ, ਬਾਬਾ ਵਿਨੋਦ ਸਿੰਘ ਹੋਣੀ, ਇਹ ਸਾਰੇ ਚਾਹੁੰਦੇ ਸਨ ਕਿ ਲੜਾਈ ਟਲ ਜਾਵੇ, ਲੜਾਈ ਨਾ ਹੋਵੇ। ਇਹ ਬਾਰ ਬਾਰ ਟਾਲਾ ਕਰਦੇ ਸੀ, ਬੰਦਈ ਹੋਰ ਸਿਰੇ ਚੜ ਰਹੇ ਸਨ, ਉਹ ਸੋਚਦੇ ਸਨ ਵੀ ਸਾਡੇ ਕੋਲੋਂ ਡਰ ਰਹੇ ਨੇ, ਇਹ ਸਾਡੇ ਕੋਲੋਂ ਭੈ ਭੀਤ ਹੋ ਕੇ ਲੜਾਈ ਨਹੀਂ ਕਰਨਾ ਚਾਹੁੰਦੇ।
ਕਹੇ ਖਾਲਸੋ ਅਬ ਜਾਏ ਹਾਰ,
ਬੰਦਈ ਕਹਿੰਦੇ ਹੁਣ ਇਹ ਖਾਲਸਾ ਸਾਡੇ ਮੂਹਰੇ ਹਾਰ ਮੰਨ ਲਏਗਾ, ਇਹ ਖਾਲਸਾ ਸਾਡੇ ਸਾਹਮਣੇ ਹਾਰ ਜਾਵੇਗਾ।
ਤੁਰਕਨ ਸੋ ਮਿਲ ਹਮਲੇ ਮਾਰ,
ਇਹਨਾਂ ਤੁਰਕਾਂ ਨਾਲ ਰਲ ਕੇ ਅਸੀਂ ਇਹਨਾਂ ਖਾਲਸੇ ਨੂੰ, ਇਹਨਾਂ ਸਿੰਘਾਂ ਨੂੰ ਮਾਰ ਮੁਕਾਉਣਾ, ਤੁਰਕ ਸਾਡੀ ਮਦਦ ਵਿੱਚ ਖੜੇ ਹਨ।
ਸਭ ਗੁਰਦੁਆਰਨ ਅੱਧ ਟਿਕਾਵੇ,
ਕੇਵਲ ਹਰਿਮੰਦਰ ਸਾਹਿਬ ਚ ਨਹੀਂ, ਹੋਰ ਵੀ ਜਿੰਨੇ ਗੁਰਦੁਆਰਿਆਂ ਵਿੱਚ ਜਿੰਨੀ ਆਮਦਨ ਆਉਂਦੀ ਹੈ ਉਹਦੇ ਵਿੱਚੋਂ ਅਸੀਂ ਆਪਣਾ ਅੱਧ ਟਿਕਾਵਾਂਗੇ, ਅੱਧ ਅਸੀਂ ਲਵਾਂਗੇ, ਅੱਜ ਤੋਂ ਹੀ ਅਸੀਂ ਇਹ ਮੁਕਰਰ ਕਰਾਂਗੇ।
ਇਮ ਮਨ ਮਿਥ ਵੈ ਬਹੁ ਗਰਬਾਵੇ,
ਏਦਾਂ ਇਹਨਾਂ ਨੇ ਆਪਣੇ ਮਨ ਵਿੱਚ ਮਿਥ ਲਈ ਇਹ ਗੱਲ ਤੇ ਹੰਕਾਰ ਇਹਨਾਂ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਬਲ ਹੋ ਰਿਹਾ।
ਆਦਾ ਚੜਾਵਾ ਹਮ ਸੰਗਤ ਕੋ ਚੜਿਓ,
ਇਹ ਬੰਦਈ ਕਹਿੰਦੇ ਜੀ ਅੱਧਾ ਚੜਾਵਾ ਤਾਂ ਸਾਡਾ ਬਣਦਾ ਕਿਉਂਕਿ ਸਾਡੀ ਸੰਗਤ ਵੀ ਆਈ ਹੈ ਇੱਥੇ ਬੰਦਈਆਂ ਦੀ, ਉਹਨਾਂ ਨੇ ਵੀ ਮੱਥੇ ਟੇਕੇ ਨੇ, ਚੜਾਵੇ ਉਹਨਾਂ ਨੇ ਵੀ ਚੜਾਏ ਨੇ, ਉਹ ਅੱਧ ਸਾਡਾ ਵੀ ਬਣਦਾ, ਅਸੀਂ ਤਾਂ ਅੱਧ ਲੈਣਾ ਹੀ ਲੈਣਾ।
ਇਮ ਹਮ ਦਾਵਾ ਆਧਾ ਕਰਿਓ,
ਇਸ ਤਰ੍ਹਾਂ ਸਾਡਾ ਅੱਧ ਦਾ ਦਾਵਾ ਹੈ, ਅਸੀਂ ਅੱਧ ਦਾ ਦਾਵਾ ਕਰਨ ਵਾਲੇ ਹਾਂ।
ਸਿੰਘ ਕਹੇ ਹਮ ਗੁਰ ਦਰਬਾਰ,
ਸਿੰਘ ਕਹਿੰਦੇ ਬਈ ਬੰਦਈਓ ਤੁਸੀਂ ਹੁਣ ਪੈਦਾ ਹੋਏ ਹੋ, ਇਹ ਤਤ ਖਾਲਸਾ ਗੁਰੂ ਕਲਗੀਧਰ ਨੇ ਪੈਦਾ ਕੀਤਾ, ਇਸ ਕਰਕੇ ਗੁਰਦੁਆਰੇ ਗੁਰਧਾਮ ਪੰਥ ਖਾਲਸੇ ਦੇ ਨੇ, ਇਹ ਖਾਲਸੇ ਪੰਥ ਦੇ ਹਨ, ਇਹ ਗੁਰੂ ਦਰਬਾਰ ਗੁਰੂ ਧਾਮ।
ਇਹਾਂ ਬਨੇ ਨੇ ਤੁਮਰੀ ਕਾਰ,
ਤੁਸੀਂ ਆਪਣੇ ਆਪ ਨੂੰ ਬੰਦਈ ਕਹਾਉਂਦੇ ਹੋ, ਜੇ ਤਾਂ ਤੁਸੀਂ ਗੁਰੂ ਕਲਗੀਧਰ ਦੇ ਪੰਥ ਦੇ ਕਹਾਉਂਦੇ ਹੋ ਫਿਰ ਤਾਂ ਆ ਜਾਓ, ਜਿੰਨਾ ਹਿੱਸਾ ਲੈਣਾ ਲੈ ਲਓ, ਪਰ ਜੇ ਤੁਸੀਂ ਬੰਦਈ ਕਹਾਉਂਦੇ ਹੋ ਤੇ ਪੰਥ ਦੀ ਸ਼ਰਨ ਵਿੱਚ ਨਹੀਂ ਆਉਂਦੇ, ਪੰਥ ਵਿੱਚ ਨਹੀਂ ਮਿਲਦੇ, ਤੇ ਫਿਰ ਤੁਹਾਡਾ ਕੋਈ ਇੱਥੇ ਹਿੱਸਾ ਨਹੀਂ ਬਣਦਾ, ਕੋਈ ਤੁਹਾਡੀ ਅਧਿਕਾਰ ਨਹੀਂ ਬਣਦੀ।
ਦੋਹਰਾ ਫਤਿਹ ਦਰਸ਼ਨ ਤੁਮ ਛੱਡੋ, ਫਤਿਹ ਦਰਸ਼ਨ ਤੁਮ ਛੱਡ ਰਲੋ, ਪਾਉਲ ਪੀਓ ਸਰਬੰਗ।
ਕਹਿਣ ਲੱਗੇ ਕਿ ਤੁਸੀਂ ਪਹਿਲਾਂ ਜਿਹੜੀ ਇਹ ਫਤਿਹ ਦਰਸ਼ਨ ਦੀ ਬੁਲਾਉਂਦੇ ਹੋ ਇਹ ਛੱਡ ਦਿਓ। ਸਿੰਘਾਂ ਨੇ ਆਖਿਆ ਤੁਸੀਂ ਪੰਥ ਵਿੱਚ ਰਲ ਜਾਓ, ਜਿੰਨੀ ਮਾਇਆ ਚਾਹੀਦੀ ਸਾਧ ਸਾਰਾ ਹੀ ਸਾਂਭ ਲਓ, ਤੁਸੀਂ ਪੰਥ ਵਿੱਚ ਰਲੋ ਤਾਂ ਸਹੀ, ਜਿਹੜੀਆਂ ਫਤਿਹ ਦਰਸ਼ਨ ਦੀ ਤੁਸੀਂ ਬੁਲਾਉਂਦੇ ਹੋ ਇਹ ਛੱਡ ਦਿਓ ਔਰ ਖਾਲਸੇ ਦੀ ਸ਼ਰਨ ਆ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਤਨਖਾਹ ਲਵਾ ਲਓ। ਜਿਹੜੀਆਂ ਪਹਿਲੀਆਂ ਕੁਰਹਿਤਾਂ ਕੀਤੀਆਂ ਨੇ ਉਹ ਕੁਰਹਿਤਾਂ ਤੁਹਾਡੀਆਂ ਬਖਸ਼ੀਆਂ ਜਾਣਗੀਆਂ, ਪੰਥ ਵਿੱਚ ਸ਼ਾਮਲ ਹੋ ਜਾਓ, ਖੰਡੇ ਦੀ ਪੌਲ ਛੱਕ ਲਓ।
ਬਰਨ ਸੰਗ ਮਿਲ ਬਹਿ ਛਕੋ ਕਹਾਵੋ ਪੰਥ ਪੁਚੰਗ।
ਔਰ ਖਾਲਸੇ ਵਿੱਚ ਮਿਲ ਕੇ ਬਹਿ ਕੇ ਛਕੋ, ਛਾਂਦਾ ਜੋ ਮਿਲਦਾ ਤੁਹਾਨੂੰ ਵੀ ਮਿਲੇਗਾ ਔਰ ਤੁਸੀਂ ਵੀ ਗੁਰੂ ਪੰਥ ਖਾਲਸਾ ਪੁਜੰਗੀਆਂ ਦਾ ਪੰਥ ਕਹਾਓ। ਇਹ ਨਾ ਕਹਾਓ ਕਿ ਅਸੀਂ ਬੰਦਈ ਹਾਂ, ਆਪ ਬੰਦਾ ਸਿੰਘ ਜੀ ਸਾਡੇ ਪੰਥ ਦੇ ਜਰਨੈਲ ਨੇ, ਉਹਨਾਂ ਨੇ ਕੋਈ ਆਪਣਾ ਨਵਾਂ ਫਿਰਕਾ ਨਹੀਂ ਸੀ ਚਲਾਇਆ, ਪਰ ਤੁਸੀਂ ਅੱਗੋਂ ਇਹ ਫਿਰਕਾ ਉਹਨਾਂ ਦੇ ਨਾਂ ਤੇ ਚਲਾ ਰਹੇ ਹੋ, ਇਹ ਸਹੀ ਨਹੀਂ ਹੈ। ਤੁਸੀਂ ਪੰਥ ਵਿੱਚ ਆ ਕੇ ਰਲ ਜਾਓ, ਪੁਜੰਗੀਆਂ ਦਾ ਪੰਥ ਤਤ ਖਾਲਸੇ ਦਾ ਪੰਥ ਤੁਸੀਂ ਸਦਾਓ, ਆਪਣੇ ਆਪ ਨੂੰ ਬੰਦਈ ਕਹਾਉਣਾ ਬੰਦ ਕਰ ਦਿਓ।
ਜੋ ਪਈ ਬੰਦਈਆਂ ਕੈ ਮਨ ਗਰਬੋ ਔਰ।
ਇਹ ਸੁਣ ਕੇ ਬੰਦਈਆਂ ਦੇ ਮਨ ਚ ਹੋਰ ਹੰਕਾਰ ਵੱਧ ਗਿਆ ਵੀ ਇਹ ਤਾਂ ਸਾਡੇ ਅੱਗੇ ਝੁਕਦੇ ਨੇ, ਇਹ ਤਾਂ ਸਾਨੂੰ ਮਿੰਨਤਾਂ ਕਰ ਰਹੇ ਨੇ।
ਓਏ ਚਾਏ ਬਿਸ਼ਨੋਈ ਚਲਾਇਓ ਤੋਰ।
ਕਹਿੰਦੇ ਜੀ ਅਸੀਂ ਤਾਂ ਆਪਣਾ ਬਿਸ਼ਨੋਈ ਜਿਹੜਾ ਢੰਗ ਹੈ ਉਹੀ ਚਲਾਉਣਾ, ਸਾਡਾ ਜਿਹੜਾ ਵੈਸ਼ਨਵ ਮਤ ਹੈ ਅਸੀਂ ਤਾਂ ਉਹ ਚਲਾਉਣਾ, ਉਹ ਰੋ ਰੀਤੀ ਚਲਾਉਣੀ ਹੈ।
ਹਮਰੇ ਗੁਰ ਮੈਂ ਵੱਡ ਕਰਾਮਾਤ।
ਇੱਥੋਂ ਤੱਕ ਬੰਦਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣਾ ਗੁਰੂ ਕਹਿਣ ਲੱਗ ਪਏ। ਕਹਿੰਦੇ ਜੀ ਸਾਡੇ ਗੁਰੂ ਤਾਂ ਬਾਬਾ ਬੰਦਾ ਸਿੰਘ ਜੀ ਸਨ, ਤੇ ਸਾਡੇ ਗੁਰੂ ਬਾਬਾ ਬੰਦਾ ਸਿੰਘ ਜੀ ਵਿੱਚ ਬੜੀ ਵੱਡੀ ਕਰਾਮਾਤ ਸੀ, ਉਹ ਤਾਂ ਬੜੀ ਵੱਡੀ ਅਜ਼ਮਤ ਦੇ ਮਾਲਕ ਸਨ।
ਹਮ ਸਰੋਂ ਜਮਾਵੇਂ ਉਪਰ ਹਾਥ।
ਸਾਡੇ ਕੋਲ ਏਡੀ ਤਾਕਤ ਹੈ ਕਿ ਅਸੀਂ ਤਾਂ ਆਪਣੇ ਹੱਥ ਦੀ ਤਲੀ ਤੇ ਸਰੋਂ ਜਮਾ ਕੇ ਤੁਹਾਨੂੰ ਵਿਖਾ ਸਕਦੇ ਹਾਂ।
ਹੁਤੋ ਗੁਰੂ ਹਮ ਵੱਡ ਕਲ ਤਾਰੀ।
ਹਾਲਾਂਕਿ ਬਾਬਾ ਜੀ ਨੇ ਆਪਣੇ ਆਪ ਨੂੰ ਕਦੇ ਗੁਰੂ ਨਹੀਂ ਸੀ ਕਹਾਇਆ, ਇਹ ਜਾਣ ਬੁੱਝ ਕੇ ਉਹਨਾਂ ਨੂੰ ਗੁਰੂ ਕਹਿ ਰਹੇ ਨੇ। ਕਹਿੰਦੇ ਸਾਡੇ ਜਿਹੜੇ ਗੁਰੂ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹ ਬੜੇ ਕਰਾਮਾਤੀ ਬੜੇ ਅਜਮਤੀ ਸ਼ਕਤੀਵਾਨ ਸਨ।
ਸੋ ਕੋ ਸਨ ਕਰ ਜਾਏ ਉਡਾਰੀ।
ਉਹ ਤਾਂ ਸੋ ਕੋਹਾਂ ਤੱਕ ਉੱਡ ਕੇ ਚਲੇ ਜਾਂਦੇ ਸੀ, ਸੋ ਕੋਹਾਂ ਤੱਕ ਉਹਨਾਂ ਦੀ ਉਡਾਰੀ ਸੀ।
ਦਰਸ਼ਨ ਛੇ ਜਗ ਮੱਦੇ ਆਦ।
ਜਿਹੜੇ ਛੇ ਸ਼ਾਸਤਰ ਤੇ ਛੇ ਦਰਸ਼ਨ ਹਨ।
ਗੁਰੂ ਕਹਾਵੇਂ ਪਾਪ ਛਲ ਬਾਦ।
ਆਪਣੇ ਆਪ ਨੂੰ ਝਗੜਾ ਕਰਕੇ ਬਾਦ ਕਰਕੇ ਗੁਰੂ ਕਹਾਉਂਦੇ ਨੇ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਸਲ ਵਿੱਚ ਸਾਡੇ ਗੁਰੂ ਸਨ।
ਸਿੰਘਨ ਕਹੇ ਹਮ ਮੰਨੇ ਨਾ ਮੰਤਰ।
ਇਸ ਕਰਕੇ ਸਾਨੂੰ ਮੰਤਰਾਂ ਜੰਤਰਾਂ ਦੀ ਵਿਦਿਆ ਬੜੀ ਆਉਂਦੀ ਹੈ, ਅਸੀਂ ਤਾਂ ਤਲੀ ਤੇ ਸਰੋਂ ਜਮਾ ਕੇ ਤੁਹਾਨੂੰ ਵਿਖਾ ਸਕਦੇ ਹਾਂ। ਜਦੋਂ ਬੰਦਈਆਂ ਨੇ ਗੱਲ ਕਹੀ ਤੇ ਜਿਹੜੇ ਤਿਆਰ ਸਿੰਘ ਸਨ ਉਹ ਕਹਿਣ ਲੱਗੇ ਅਸੀਂ ਨਹੀਂ ਕਿਸੇ ਮੰਤਰ ਨੂੰ ਮੰਨਦੇ। ਸਿੰਘਾਂ ਨੇ ਜਵਾਬ ਦਿੱਤਾ ਅਸੀਂ ਕਿਸੇ ਮੰਤਰ ਜੰਤਰ ਨੂੰ ਨਹੀਂ ਮੰਨਦੇ।
ਤੇਗ ਆਗੇ ਕੋ ਚਲੇ ਨਾ ਤੰਤਰ।
ਆਖਿਆ ਜਿਹੜੀ ਸਾਡੇ ਗਾਤਰੇ ਪਾਈ ਹੋਈ ਤੇਗ ਹੈ ਨਾ, ਇਸ ਤੇਗ ਦੇ ਸਾਹਮਣੇ ਨਾ ਤੁਹਾਡਾ ਕੋਈ ਤੰਤਰ ਚੱਲਣਾ ਤੇ ਨਾ ਕੋਈ ਮੰਤਰ ਚੱਲਣਾ। ਇਸ ਤੇਗ ਦੇ ਮੂਹਰੇ ਨੀ ਕੋਈ ਮੰਤਰ ਤੰਤਰ ਚੱਲਦਾ।
ਹਮ ਸੋ ਲਰੋ ਮਦਾਨੇ ਮਾਏ।
ਅੱਛਾ ਜੇ ਤੁਸੀਂ ਇਹੀ ਆਪਣੇ ਮਨ ਚ ਠਾਣ ਲਈ ਆ ਲੜਨ ਵਾਸਤੇ ਤੇ ਆ ਜਾਓ ਫਿਰ ਮੈਦਾਨ ਵਿੱਚ, ਦੋ ਦੋ ਹੱਥ ਸਾਡੇ ਨਾਲ ਕਰ ਲਓ ਆ ਕੇ ਲੜ ਲਓ।
ਹਮ ਮੰਤਰ ਜੰਤਰ ਪਤੀਆਵੇ ਨਾਏ।
ਅਸੀਂ ਆ ਤੁਹਾਡੇ ਮੰਤਰਾਂ ਜੰਤਰਾਂ ਨਾਲ ਪਤੀਜਣ ਵਾਲੇ ਨਹੀਂ ਕਿ ਤੁਸੀਂ ਆਖੋ ਵੀ ਸਰੋਂ ਜਮਾ ਕੇ ਵਿਖਾ ਦਈਏ ਤੇ ਸਿੰਘ ਝੁਕ ਜਾਣਗੇ ਸਾਡੇ ਅੱਗੇ, ਉੱਡ ਕੇ ਵਿਖਾ ਦਿਓਗੇ ਤੇ ਅਸੀਂ ਝੁਕ ਜਾਵਾਂਗੇ। ਇਹਨਾਂ ਮੰਤਰਾਂ ਜੰਤਰਾਂ ਨੂੰ ਨਹੀਂ ਅਸੀਂ ਮੰਨਣ ਵਾਲੇ, ਸਾਡੀ ਇਸ ਤੇਗ ਦੇ ਸਾਹਮਣੇ ਨਾ ਹੀ ਕੋਈ ਤੁਹਾਡਾ ਤੰਤਰ ਮੰਤਰ ਚੱਲਣਾ ਹੈ।
ਬਦਿਓ ਬਿਖਾਦ ਇਨ ਦੋਯਨ ਮਾਏ।
ਖਾਲਸਾ ਜੀ ਇਸ ਪ੍ਰਕਾਰ ਇਹਨਾਂ ਦੋਨਾਂ ਦੇ ਵਿੱਚ ਬੜਾ ਵੱਡਾ ਭਾਰੀ ਬਿਖਾਦ ਵੱਧ ਗਿਆ।
ਕਰੀ ਪਲਕ ਮੈਂ ਜਨ ਮਰ ਜਾਏ।
ਹੁਣ ਇੰਨਾ ਜ਼ਿਆਦਾ ਬਿਖਾਦ ਵੱਧ ਗਿਆ ਵੀ ਜੇ ਲੜਾਈ ਹੋਵੇ ਤੇ ਘੜੀ ਪਲ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਲੜ ਲੜ ਕੇ ਮਰ ਜਾਣ।
ਭਾਈ ਬੁੱਢੇ ਕੇ ਉਹ ਸਾਲੋਕੇ ਹੋਤੇ।
ਖਾਲਸਾ ਜੀ ਉਸ ਵੇਲੇ ਪੰਥ ਵਿਚ ਜਿਹੜੀਆਂ ਮਹਾਨ ਸ਼ਖਸੀਅਤਾਂ ਦੀ ਅੰਸ ਬੰਸ ਵੀ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਚੋਂ ਭਾਈ ਸਾਲੋ ਜੀ ਬੜੇ ਮਹਾਂਪੁਰਖ ਹੋਏ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ, ਉਹਨਾਂ ਦੀ ਅੰਸ ਬੰਸ ਦੇ ਵਿੱਚੋਂ ਵੀ ਬੜੇ ਗੁਰਸਿੱਖ ਹੋਏ ਹਨ।
ਭਾਈ ਭਗਤੂ ਬੈਲੋ ਕੇ ਪੋਤੇ,
ਭਾਈ ਭਗਤੂ ਜੀ ਫਿਰ ਭਾਈ ਬੈਲੋ ਜੀ ਜੋ ਭਾਈ ਫਫੜੇ ਕੇ ਪਿੰਡ ਦੇ ਰਹਿਣ ਵਾਲੇ ਸਨ, ਉਹਨਾਂ ਦੇ ਅੱਗੋਂ ਪੋਤਰੇ ਸਨ।
ਦੋਹਰਾ ਔਰ ਮਸੰਦਨ ਮੇਵੜਨ ਕੈਵਰ ਤਾਈ ਸ਼ਾਂਤ।
ਹੋਰ ਵੀ ਜਿਹੜੇ ਗੁਰੂ ਘਰ ਦੇ ਪੁਰਾਣੇ ਮਸੰਦ ਸਨ, ਮੇਵੜੇ ਸਨ, ਤੇ ਪੰਥ ਦੀ ਸਭ ਤੋਂ ਮਹਾਨ ਸ਼ਖਸੀਅਤ ਸਨ ਸ਼ਹੀਦ ਭਾਈ ਮਨੀ ਸਿੰਘ ਜੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਸਾਹਿਬ ਸਨ। ਉਹ ਵੀ ਵਿੱਚ ਆ ਕੇ ਵੇਖਿਆ ਕਿ ਲੜਾਈ ਹੋਵੇਗੀ ਚੰਗੀ ਗੱਲ ਨਹੀਂ, ਤੇ ਤੁਰਕ ਅੱਗੇ ਚਾਹੁੰਦੇ ਨੇ ਸਾਨੂੰ ਲੜਾਉਣਾ। ਤੋ ਇਹ ਜਿੰਨੇ ਸਿਆਣੇ ਸਿਆਣੇ ਸਿੰਘ ਸਨ, ਭਾਈ ਬਹਿਲੋ ਜੀ ਦੇ ਪੋਤਰੇ ਸਨ, ਭਾਈ ਭਗਤੂ ਜੀ ਦੀ ਅੰਸ ਬੰਸ ਚੋਂ, ਤੇ ਹੋਰ ਵੀ ਇੱਧਰ ਭਾਈ ਮਨੀ ਸਿੰਘ ਜੀ ਇਹ ਤੱਤ ਖਾਲਸੇ ਦੇ ਨਾਲ ਸਨ। ਭਾਈ ਮਨੀ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੇ ਸਾਰਿਆਂ ਨੇ ਵਿੱਚ ਪੈ ਕੇ ਫਿਰ ਸ਼ਾਂਤੀ ਵਰਤਾਈ।
ਹਿੰਦੂ ਲਰ ਮਰ ਜਾਏ ਜਿਮ ਤੁਰਕ ਚਾਏ ਵੈ ਬਾਤ।
ਇਹਨਾਂ ਸਿੰਘਾਂ ਨੇ ਆਖਿਆ, ਦੋਹਾਂ ਧਿਰਾਂ ਨੂੰ ਸਮਝਾਇਆ, ਭਾਈ ਤੁਰਕ ਅੱਗੇ ਚਾਹੁੰਦੇ ਨੇ ਕਿ ਤੁਸੀਂ ਆਪਸ ਵਿੱਚ ਲੜ ਲੜ ਕੇ ਮਰ ਜਾਓ, ਉਹ ਤਾਂ ਅੱਗੇ ਚਾਹੁੰਦੇ ਨੇ। ਤੁਹਾਡੀ ਇਹ ਲੜਾਈ ਦੀ ਸ਼ਕਤੀ ਤੁਰਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ, ਨਾ ਕਿ ਆਪਸ ਵਿੱਚ ਤੁਸੀਂ ਆਪਣੀ ਇਸ ਸ਼ਕਤੀ ਨੂੰ ਖਤਮ ਕਰੋ ਲੜਕੇ। ਤੁਹਾਡੇ ਅੰਦਰ ਜਿਹੜੀ ਇਹ ਸਪਿਰਿਟ ਹੈ, ਇਹ ਸ਼ਕਤੀ ਹੈ, ਇਹ ਤੁਰਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ, ਪਰ ਤੁਸੀਂ ਆਪਸ ਵਿੱਚ ਇੱਕ ਦੂਜੇ ਨਾਲ ਲੜਨਾ ਚਾਹੁੰਦੇ, ਸਹੀ ਗੱਲ ਨਹੀਂ ਹੈ। ਤੇ ਤੁਰਕ ਅੱਗੇ ਚਾਹੁੰਦੇ ਨੇ ਕਿ ਇਹ ਆਪਸ ਵਿੱਚ ਲੜ ਕੇ ਮਰ ਜਾਣ। ਏਦਾਂ ਕਹਿ ਕੇ ਉਹਨਾਂ ਸਿਆਣੇ ਸਿੰਘਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਇਆ।
ਜੋ ਪਈ ਦੋ ਔਰ ਕੇ ਸਿਆਣੇ ਬੋਲੇ।
ਜਿਹੜੇ ਭਾਈ ਭਗਤੂ ਜੀ ਦੇ ਪੋਤਰੇ ਸਨ, ਉਹ ਬੰਦਈਆਂ ਵਿੱਚ ਰਲੇ ਹੋਏ ਸੀ, ਉਹ ਬੰਦਈਆਂ ਵਾਲੇ ਪੱਖ ਦੀ ਗੱਲ ਕਰਦੇ ਸਨ। ਉਹਨਾਂ ਨੇ ਵੀ ਆਖਿਆ ਕਿ ਖਾਲਸਾ ਜੀ ਆਪਾਂ ਲੜਾਈ ਨਾ ਕਰੀਏ, ਝਗੜਾ ਨਾ ਕਰੀਏ, ਦੋਹਾਂ ਪਾਸਿਆਂ ਦੀਆਂ ਦੋਹਾਂ ਧਿਰਾਂ ਦੇ ਜਿਹੜੇ ਸਿਆਣੇ ਸਿਆਣੇ ਸਿੰਘ ਸਨ ਉਹ ਇਕੱਠੇ ਹੋ ਕੇ ਉਹਨਾਂ ਨੇ ਬੈਠ ਕੇ ਫਿਰ ਗੁਰਮਤਾ ਕੀਤਾ, ਵਿਚਾਰ ਕੀਤੀ।
ਜਿਮ ਸਭ ਬਚੇ ਬਾਤ ਕੋ ਟੋਲੇ।
ਉਹ ਕਹਿਣ ਲੱਗੇ ਵੀ ਦੋਹਾਂ ਧਿਰਾਂ ਦੇ ਮੇਨ ਮੇਨ ਵਿਅਕਤੀ ਬਾਹਰ ਆ ਜਾਣ, ਉਹ ਜੋ ਫੈਸਲਾ ਕਰ ਦੇਣ ਦੋਹਾਂ ਧਿਰਾਂ ਨੂੰ ਪ੍ਰਵਾਨ ਕਰਨਾ ਪਏ। ਕਹਿੰਦੇ ਜੀ ਠੀਕ ਹੈ, ਆਪਣੇ ਆਪਣੇ ਸਿੰਘ ਬੰਦਈਆਂ ਨੇ ਵੀ ਭੇਜ ਦਿੱਤੇ ਵੀ ਸਾਡੇ ਵੱਲੋਂ ਇਹ ਜੋ ਫੈਸਲਾ ਕਰਨਗੇ ਸਾਨੂੰ ਪ੍ਰਵਾਨ ਹੋਵੇਗਾ। ਇਧਰੋਂ ਤੱਤ ਖਾਲਸੇ ਚੋਂ ਭਾਈ ਕਾਹਨ ਸਿੰਘ ਜੀ, ਭਾਈ ਮਨੀ ਸਿੰਘ ਜੀ ਸ਼ਹੀਦ, ਇਹ ਸਾਰੇ ਅੱਗੇ ਆ ਗਏ ਕਿ ਇਹ ਜੋ ਫੈਸਲਾ ਕਰਨਗੇ ਸਾਨੂੰ ਪ੍ਰਵਾਨ ਹੋਵੇਗਾ।
ਜੋ ਤੁਮ ਮਨੋ ਹਮਾਰੀ ਸਲਾਏ।
ਇਹਨਾਂ ਨੇ ਫਿਰ ਆਖਿਆ ਕਿ ਜੇ ਤੁਸੀਂ ਸਾਡੀ ਸਲਾਹ ਮੰਨੋਗੇ,
ਦੋ ਔਰ ਬੋ ਸ਼ਾਂਤ ਵਰਤਾਏ,
ਦੋਹਾਂ ਪਾਸੇ ਸ਼ਾਂਤੀ ਵਰਤ ਸਕਦੀ ਆ, ਦੋਹਾਂ ਪਾਸੇ ਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ।
ਕਰਤੇ ਪੁਰਖ ਪਰ ਰਾਖੋ ਬਾਤ।
ਕਹਿਣ ਲੱਗੇ ਆਪਾਂ ਇਹ ਫੈਸਲਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਛੱਡ ਦਈਏ। ਆਖਿਰਕਾਰ ਸਿੰਘਾਂ ਨੇ ਫਿਰ ਇਹ ਵਿਚਾਰ ਕੀਤੀ, ਜਿਹੜੇ ਮੁਖੀ ਸਿੰਘ ਸਨ ਦੋਹਾਂ ਧਿਰਾਂ ਦੇ, ਉਹਨਾਂ ਆਖਿਆ ਵੀ ਸ਼ਾਂਤੀ ਦੋਹਾਂ ਧਿਰਾਂ ਚ ਇੱਦਾਂ ਵਰਤ ਸਕਦੀ ਹੈ ਕਿ ਆਪਾਂ ਇਹ ਫੈਸਲਾ ਕਰਤਾ ਪੁਰਖ ਤੇ ਛੱਡ ਦਈਏ, ਆਪਾਂ ਇਹ ਫੈਸਲਾ ਗੁਰੂ ਸਾਹਿਬ ਤੇ ਛੱਡ ਦਈਏ ਕਿ ਉਹ ਕੀ ਫੈਸਲਾ ਕਰਦੇ ਨੇ।
ਕਰਤਾ ਕਰੇ ਸੋ ਮਨ ਲਿਓ ਬਾਤ।
ਹੁਣ ਇਹ ਗੱਲ ਸੁਣ ਲਓ ਤੁਸੀਂ ਦੋਵੇਂ ਧਿਰਾਂ ਦੇ ਸਿੰਘ, ਕਿ ਜੋ ਕਰਤਾ ਪੁਰਖ ਨੂੰ ਪ੍ਰਵਾਨ ਹੋਵੇਗਾ ਉਹ ਤੁਹਾਨੂੰ ਵੀ ਪ੍ਰਵਾਨ ਕਰਨਾ ਪਏਗਾ, ਦੋਨਾਂ ਧਿਰਾਂ ਨੂੰ ਫੈਸਲਾ ਪ੍ਰਵਾਨ ਕਰਨਾ ਪਵੇਗਾ ਜਿਹੜਾ ਫੈਸਲਾ ਕਰਤਾ ਪੁਰਖ ਜੀ ਨੇ ਕਰ ਦਿੱਤਾ
ਹੈ। ਸਭ ਹੱਥ ਸੋ ਕਰਤੇ ਜਾਨੋ ਕਾਏ ਲਰ ਕਰ ਮਰਨੋ ਠਾਨੋ।
ਇਹ ਸਭ ਕੁਝ ਉਸ ਕਰਤਾ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ, ਉਹਨੇ ਜੋ ਵਰਤਾਣਾ ਉਹ ਹੋਣਾ। ਤੁਸੀਂ ਆਪਸ ਵਿੱਚ ਲੜ ਕੇ ਕਿਉਂ ਨਾਹਕ ਬਿਨਾਂ ਗੱਲ ਤੋਂ ਮਰਦੇ ਹੋ, ਕਿਉਂ ਤੁਰਕਾਂ ਦੇ ਘਰਾਂ ਵਿੱਚ ਵਧਾਈਆਂ ਵੱਜਦੇ ਵਜਾਉਂਦੇ ਹੋ, ਉਹਨਾਂ ਦੇ ਮਨਾਂ ਦੀਆਂ ਰੀਝਾਂ ਪੂਰੀਆਂ ਕਰਦੇ ਹੋ ਆਪਸ ਵਿੱਚ ਲੜ ਕੇ।
ਲਿਖ ਦੋਏ ਚਿੱਠੀ ਦਰਬਾਰ ਰਖਾਓ।
ਕਹਿਣ ਲੱਗੇ ਏਦਾਂ ਕਰੋ ਕਿ ਦੋ ਚਿੱਠੀਆਂ ਲਿਖੋ, ਇੱਕ ਬੰਦਈਆਂ ਵੱਲੋਂ, ਇੱਕ ਤਤ ਖਾਲਸੇ ਵੱਲੋਂ। ਉਹ ਦੋ ਚਿੱਠੀਆਂ ਲਿਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰੱਖ ਦਿਓ, ਤੇ ਜਿਹੜੀ ਚਿੱਠੀ ਕਿਸੇ ਬੱਚੇ ਕੋਲੋਂ ਚੁਕਾ ਲਓ, ਜਿਹੜੀ ਚਿੱਠੀ ਵਿੱਚ ਜਿਹੜੀ ਜਿਸ ਪੱਖ ਦੀ ਚਿੱਠੀ ਆਵੇਗੀ, ਫੈਸਲਾ ਉਹਦੇ ਹੱਕ ਵਿੱਚ ਹੋਵੇਗਾ। ਜਾਂ ਤਾਂ ਇਸ ਤਰ੍ਹਾਂ ਕਰ ਲਓ,
ਅਕੈ ਸੋ ਮਦ ਤਲਾਵੇਂ ਪਾਵੋ,
ਜਾਂ ਫਿਰ ਦੋ ਚਿੱਠੀਆਂ ਲਿਖ ਲਓ, ਇੱਕ ਬੰਦਈਆਂ ਵੱਲੋਂ, ਇੱਕ ਤਤ ਖਾਲਸੇ ਵੱਲੋਂ, ਔਰ ਉਹ ਦੋਵੇਂ ਚਿੱਠੀਆਂ ਸਰੋਵਰ ਵਿੱਚ ਪਾ ਦਿਓ, ਤੇ ਸਰੋਵਰ ਵਿੱਚ ਪਾ ਕੇ ਉਹ ਦੋਵੇਂ ਚਿੱਠੀਆਂ ਫੈਸਲਾ ਕਰ ਲਓ। ਜਿਹੜਾ ਫੈਸਲਾ ਅਕਾਲ ਪੁਰਖ ਜੀ ਕਰਨਗੇ, ਉਹ ਫਿਰ ਆਪਾਂ ਸਾਰੇ ਪ੍ਰਵਾਨ ਕਰਾਂਗੇ।
ਫਤਿਹ ਗੁਰੂ ਫਤਿਹ ਦਰਸ਼ਨ ਵਾਰੀ,
ਇੱਕ ਚਿੱਠੀ ਤੇ ਲਿਖ ਦਿਓ ਫਤਿਹ ਦਰਸ਼ਨ ਕੀ, ਜੋ ਬੰਦਈ ਬੁਲਾਉਂਦੇ ਸਨ, ਫਤਿਹ ਦਰਸ਼ਨ ਕੀ ਲਿਖ ਦਿਓ, ਔਰ ਇੱਕ ਚਿੱਠੀ ਤੇ ਲਿਖ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਉਹ ਤਤ ਖਾਲਸੇ ਵੱਲੋਂ ਇੱਕ ਚਿੱਠੀ ਦੇ ਉੱਤੇ, ਇੱਕ ਕਾਗਜ਼ ਦੇ ਉੱਤੇ ਇਹ ਲਿਖ ਦਿਓ, ਔਰ ਇੱਕ ਦੇ ਉੱਤੇ ਬੰਦਈਆਂ ਵੱਲੋਂ ਫਤਿਹ ਦਰਸ਼ਨ ਕੀ ਲਿਖ ਦਿਓ।
ਜੋ ਤਰਿਆ ਵੈ ਸੇ ਲਿਓ ਤਾਰੀ,
ਤੇ ਦੋਵੇਂ ਚਿੱਠੀਆਂ ਸਰੋਵਰ ਵਿੱਚ ਪਾ ਦਿਓ, ਤੇ ਜਿਹੜੀ ਚਿੱਠੀ ਤਰ ਕੇ ਬਾਹਰ ਆ ਜਾਏਗੀ, ਇਹ ਚੜਾਵਾ ਉਸਦਾ ਹੋਵੇਗਾ, ਉਹਦੀ ਮਰਿਆਦਾ ਸਾਰਿਆਂ ਨੂੰ ਪ੍ਰਵਾਨ ਕਰਨੀ ਪਵੇਗੀ। ਜੇ ਬੰਦਈਆਂ ਦੇ ਹੱਕ ਦੇ ਵਿੱਚ ਚਿੱਠੀ ਬੰਦਈਆਂ ਵਾਲੀ ਤਰਦੀ ਹੈ, ਤੇ ਫਿਰ ਤਤ ਖਾਲਸੇ ਨੂੰ ਵੀ ਉਹੀ ਮਰਿਆਦਾ ਧਾਰਨ ਕਰਨੀ ਪਵੇਗੀ ਜਿਹੜੀ ਬੰਦਈਆਂ ਦੀ ਹੈ, ਤੇ ਜੇ ਤਤ ਖਾਲਸੇ ਦੀ ਵਾਹਿਗੁਰੂ ਜੀ ਕੀ ਫਤਿਹ ਵਾਲੀ ਚਿੱਠੀ ਤਰਦੀ ਹੈ, ਤੇ ਫਿਰ ਸਾਰੇ ਬੰਦਈਆਂ ਨੂੰ ਵੀ ਤਤ ਖਾਲਸੇ ਦੀ ਮਰਿਆਦਾ ਧਾਰਨ ਕਰਨੀ ਪਵੇਗੀ, ਉਹਨਾਂ ਨੂੰ ਵੀ ਸਾਰਿਆਂ ਨੂੰ ਪੰਥ ਵਿੱਚ ਰਲਣਾ ਪਵੇਗਾ।
ਡੂਬ ਜਾਏ ਤਿਸ ਦੂਰੇ ਕਰਿਓ,
ਜਿਹਦੀ ਚਿੱਠੀ ਡੁੱਬ ਜਾਏਗੀ ਉਹਦਾ ਦਾਵਾ ਦੂਰ ਕੀਤਾ ਜਾਵੇਗਾ, ਜਿਹਦੀ ਤਰ ਜਾਏਗੀ ਉਹਦਾ ਦਾਵਾ ਮੰਨਿਆ ਜਾਏਗਾ।
ਨੈ ਉਸ ਕੈ ਕੋ ਪੰਥ ਪਰ ਚੁਰਿਓ,
ਜਿਹਦੀ ਚਿੱਠੀ ਡੁੱਬ ਜਾਏਗੀ ਉਹਦਾ ਪੰਥ ਨਹੀਂ ਚੱਲੇਗਾ, ਜਿਹਦੀ ਚਿੱਠੀ ਤਰੇਗੀ ਉਹਦਾ ਪੰਥ ਚੱਲੇਗਾ, ਉਹਦੀ ਮਰਿਆਦਾ ਚੱਲੇਗੀ।
ਤੁਰਕ ਕਹੇ ਜਾਵੇਂ ਦੋ ਡੂਬ,
ਤੁਰਕ ਕਹਿਣ ਲੱਗੇ ਜੇ ਦੋਵੇਂ ਚਿੱਠੀਆਂ ਡੁੱਬ ਗਈਆਂ, ਤੇ ਫਿਰ ਕਹਿੰਦੇ ਅਸੀਂ ਆਪਣੀ ਮਨ ਮਰਜ਼ੀ ਕਰਨੀ, ਇਹ ਵੀ ਵੇਖ ਲਓ। ਜਿਹੜੇ ਤੁਰਕ ਸਨ ਉਹ ਵੀ ਉੱਥੇ ਫੈਸਲੇ ਵਿੱਚ ਪਹੁੰਚ ਗਏ, ਉਹ ਕਹਿੰਦੇ ਜੇ ਤੁਹਾਡੀਆਂ ਦੋਵੇਂ ਚਿੱਠੀਆਂ ਡੁੱਬ ਗਈਆਂ ਖਾਲਸਾ ਜੀ, ਤੇ ਫਿਰ ਸਾਡਾ ਕੰਮ ਚੱਲੇਗਾ, ਫਿਰ ਸਾਡਾ ਹੁਕਮ ਚੱਲੇਗਾ।
ਦੋ ਹਮਰੋ ਕੰਮ ਹੋਏ ਸਭ ਖੂਬ,
ਸਾਡਾ ਕੰਮ ਮੰਨਿਆ ਜਾਏਗਾ, ਜੋ ਫੈਸਲਾ ਅਸੀਂ ਕਰਾਂਗੇ ਫਿਰ ਉਹ ਤੁਹਾਨੂੰ ਮੰਨਣਾ ਪਵੇਗਾ।
ਦੋਹਰਾ ਦੋਇਨ ਬਾਤ ਇਹ ਮਨ ਲਈ, ਉੱਪਰ ਰੱਖੀ ਕਰਤਾਰ।
ਖਾਲਸਾ ਜੀ ਇਸ ਤਰ੍ਹਾਂ ਇਹ ਗੱਲ ਤਤ ਖਾਲਸੇ ਨੇ ਵੀ ਮੰਨ ਲਈ, ਤੇ ਬੰਦਈ ਸਿੰਘਾਂ ਨੇ ਵੀ ਮੰਨ ਲਈ, ਔਰ ਕਰਤਾਰ ਤੇ ਸਾਰਾ ਫੈਸਲਾ ਛੱਡ ਦਿੱਤਾ ਕਿ ਜੋ ਕਰਤਾਰ ਕਰੇਗਾ ਉਹ ਸਾਨੂੰ ਪ੍ਰਵਾਨ ਹੋਵੇਗਾ।
ਪਾਤਸ਼ਾਹੀ ਕਰਨੀ ਖਾਲਸੋ, ਸੋ ਕਿਮੋ ਵੈਂਗੇ ਹਾਰ।
ਭਾਈ ਰਤਨ ਸਿੰਘ ਜੀ ਇੱਥੇ ਆਪਣੇ ਵੱਲੋਂ ਵਿਚਾਰ ਦਿੰਦੇ ਨੇ, ਕਹਿੰਦੇ ਖਾਲਸਾ ਜੀ ਪਾਤਸ਼ਾਹੀ ਤਾਂ ਖਾਲਸੇ ਦੇ ਭਾਗਾਂ ਚ ਲਿਖੀ ਹੋਈ ਕਲਗੀ ਧਰ ਨੇ, ਹੁਣ ਉਹ ਖਾਲਸਾ ਕਿਵੇਂ ਹਾਰ ਸਕਦਾ ਸੀ? ਵੇਖੋ ਹੁਣ ਖਾਲਸੇ ਦੀ ਕਿਵੇਂ ਜਿੱਤ ਹੋ ਰਹੀ ਹੈ, ਕਿਉਂਕਿ ਖਾਲਸਾ ਗੁਰੂ ਕਲਗੀ ਧਰ ਦੀ ਫੌਜ ਹੈ, ਤੇ ਜਿਸ ਦਾ ਖਾਲਸਾ ਹੈ ਉਸਦੀ ਫਤਿਹ ਹਰ ਜਗ੍ਹਾ ਤੇ ਹਰ ਥਾਂ ਤੇ ਹੁੰਦੀ ਹੈ, ਕਿਉਂਕਿ ਇਹ ਖਾਲਸਾ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਇਸ ਕਰਕੇ ਖਾਲਸੇ ਦੇ ਪੱਖ ਦੇ ਵਿੱਚ ਇਹ ਫੈਸਲਾ ਕਰਤਾ ਪੁਰਖ ਨੇ ਵੀ ਕਰਨਾ, ਇਹ ਤੁਰ ਦਰਗਾਹ ਦਾ ਹੁਕਮ ਹੋਣਾ ਅਕਾਲ ਪੁਰਖ ਦਾ, ਉਹਦੇ ਤੇ ਡੋਰ ਛੱਡ ਦਿੱਤੀ ਹੈ ਦੋਹਾਂ ਧਿਰਾਂ ਨੇ। ਹੁਣ ਕਰਤਾਰ ਨੇ ਜਿਹੜੇ ਪੱਖ ਚ ਫੈਸਲਾ ਸੁਣਾਉਣਾ ਉਹ ਸੁਣੋ।
ਜੋ ਪਈ ਹੋਈ ਖਾਲਸੇ ਦ੍ਰਿੜ ਤੋਂ ਚੀਤ,
ਖਾਲਸੇ ਦੇ ਮਨ ਵਿੱਚ ਇਹ ਪੱਕਾ ਨਿਸ਼ਚਾ ਸੀ ਕਿ ਚਿੱਠੀ ਸਾਡੀ ਤਰੇਗੀ। ਜਿਹੜੇ ਤਤ ਖਾਲਸੇ ਦੇ ਸਿੰਘ ਸਨ ਉਹਨਾਂ ਅੰਦਰ ਇਹ ਪੱਕਾ ਭਰੋਸਾ ਸੀ ਕਿ ਜਿਹੜੀ ਚਿੱਠੀ ਹੈ ਫਤਿਹ ਵਾਹਿਗੁਰੂ ਵਾਲੀ, ਉਹ ਚਿੱਠੀ ਪਾਣੀ ਵਿੱਚ ਤਰੇਗੀ।
ਹਮਕੋ ਗੁਰ ਕੀ ਸਤ ਪ੍ਰਤੀਤ,
ਸਾਨੂੰ ਸਾਡੇ ਬਾਜਾਂ ਵਾਲੇ ਤੇ ਭਰੋਸਾ ਹੈ, ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਤੇ ਪ੍ਰਤੀਤ ਹੈ।
ਵਧੇ ਖਾਲਸੇ ਦਿਨ ਦਿਨ ਕਲਾ,
ਸਾਨੂੰ ਇਹ ਭਰੋਸਾ ਹੈ ਕਿ ਗੁਰੂ ਕਲਗੀਧਰ ਦੇ ਇਸ ਖਾਲਸੇ ਦੀ ਕਲਾ दिन प्रति दिन वधेगी, इस पंथ दी कला दे विच वाधा होवेगा।
सगन सोन सब होगे भला,
ते सारे शुभ शगन होणगे साडे पख दे विच ही होणगे।
सोरठा चिट्ठी लिखी बनाए जिम, जिम आखी मुनसबा।
हुण जिहड़े मुनसब सन यानी कि विच विचोले सी न्याय करन वाले न्यायकार भाई मनी सिंह जी वर्गे, जिवें जिवें उन्हां ने कहा उसे तरह चिट्ठी जिहड़ी है ओ लिखी गई।
तरी दरबार सो जाए हाथ जोड़ दो अल खड़े।
बंदियां दी चिट्ठी भी लिख ली, तत् खालसे दी भी चिट्ठी, एक ते फतेह दर्शन की और एक दे उत्ते लिख दिता गया फतेह वाहिगुरू जी की। दोवें चिट्ठियां लिख के पहला दरबार साहब च रखियां, दोवां धिरां ने खलो के दरबार साहब विच धन गुरु रामदास जी महाराज जी दे चरणां विच अरदास कीती।
जो पई हे सतगुर सब जानी जान, पूत भविखत ओ वर्तमान।
उरे अरदास कीती है सिख कौम दे महान शहीद शहीद भाई मनी सिंह जी ने। भाई मनी सिंह जी ने अरदास कीती, आख्या हे गरीब नवाज, हे अंतरयामी, हे सतगुरु गुरु रामदास जी, हे गुरु कलगी धर पातशाह जी, तुसी पिछलियां दे समें दी भी जानदे हो, तुसी आउण वाले समें दी भी जानदे हो, भूत भविख दे वर्तमान तिन्ना कालां दे तुसी ज्ञाता हो।
जो तू पंथ वधाया लोड़ै ला कर प्रिथमी जो निबे ओड़े।
महाराज जेड़ा पंथ तुसी वधाना चाहुंदे, जे बंदईयां दा वधाना चाहुंदे हो तां भी फैसला दिओ, ते जे तत् खालसे दा पंथ वधाना चाहुंदे हो तां तुसी वधा, जेड़ा पृथ्वी दे अंत तक जदों तक पृथ्वी रहेगी उदों तक उह पंथ रहे। जिहड़े पंथ दा तुसी वादा करना चाहुंदे हो महाराज उस पंथ दी चिट्ठी तार दिओ।
तां की चिट्ठी अब तारे आवे, जिस पंथ कटनो उस बुढ़ जावे।
महाराज जेड़ा पंथ तुसी वधाना चाहुंदे हो ओदी चिट्ठी तर के पानी दे उपर आ जाए, ते जेड़े पंथ नू तुसी खत्म करना चाहुंदे हो कटाना चाहुंदे हो ओदी चिट्ठी पानी दे विच डुब जावे। महाराज ए फैसला आप जी कृपा करके सुनाओ।
तुम ते छानी को न बातें,
हे गरीब नवाज तुहाडे तो कोई भी गल लुकी हुई नहीं, तुहाडे तो कुछ भी छिपया होया नहीं।
तुम निज करते निजे विधाते,
महाराज तुसी ही आप अपने आप दे करते हो, तुसी ही विधियां सहित सब कुछ बनाने वाले हो। गरीब नवाज जो तुहाडे मन नू चंगा लगे वह फैसला कर दो, सारे पंथ नू प्रवान होवेगा। खालसा जी ए आपसी लड़ाई नू मिटाउण दा साडे पंथ ने साडे बजुर्गां ने सानू एक बड़ा वधिया जरिया दिता है, बड़ा वधिया तरीका दिता है कि जे आपसी परस्पर किते विरोध दा भाव पैदा हो जाए ते फिर गुरु दे उत्ते ओट दे आसरा लैके जेड़ा फैसला छड़ दिओ, फिर जो गुरु करे वह सारयां नू प्रवान कर लेना चाहीदा है। तो इस प्रकार दे नाल सिंघां ने भाई मनी सिंह जी ने अरदास कीती, महाराज तुसी आप सब संसार दे रचनहार हो, जो तुहाडी इच्छा है वह कर दिओ।
उत कन्या ते सूत कताया,
खालसा जी एक लड़की सी छोटी बालक अवस्था विच, वह लड़की नू बुलाया उहदे कोलों दोवां चिट्ठियां दे उत्ते धागा बनवाया वी इह ना पता लगे कि चिट्ठी केड़ी केदी है, कल नू कोई ये ना कहे कि जानबूझ के एक चिट्ठी किसी ने तार दित्ती ते एक डोब दित्ती। दोवां चिट्ठियां दे उत्ते एक लड़की कोलों सूत्र दा धागा बनवाया,
दोए चिट्ठन के उपर बंधाया,
दोवां चिट्ठियां दे उत्ते दोवां कागजां नू लपेट के उहनां दे उत्ते सूत्र दा धागा बन्निया है।
सद बालक हथ दई तराए,
और एक बालक नू सद्या, एक छोटा जिहा बच्चा भुजंगी जिहनू ये नहीं पता कि बंदई कौन ने, जदों ये नहीं पता तत् खालसा कौन, इदां दा एक बच्चा भोला बच्चा ਉਹ ਬੁਲਾਇਆ ਗਿਆ, ਦੋਵੇਂ ਚਿੱਠੀਆਂ ਉਹਨੂੰ ਫੜਾਈਆਂ ਗਈਆਂ।
ਮਦ ਦਰਬਾਰ ਹਰ ਪੌੜੀ ਥਾਂ,
ਦਰਬਾਰ ਸਾਹਿਬ ਦੇ ਵਿੱਚੋਂ ਦੋਵੇਂ ਚਿੱਠੀਆਂ ਚੁੱਕ ਕੇ ਜਿੱਥੇ ਹਰ ਕੀ ਪੌੜੀ ਹੈ, ਸੰਗਤਾਂ ਦਰਬਾਰ ਸਾਹਿਬ ਦੇ ਪਿੱਛੋਂ ਜਲ ਦਾ ਚੂੜਾ ਲੈਂਦੀਆਂ ਨੇ। ਹਰ ਕੀ ਪੌੜੀ ਉਹ ਸਥਾਨ ਹੈ ਜਿੱਥੇ ਅਕਾਲ ਪੁਰਖ ਜੀ ਨੇ ਖਲੋ ਕੇ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਦੱਸਿਆ ਸੀ ਕਿ ਏਦਾਂ ਦਾ ਸ੍ਰੀ ਹਰਿਮੰਦਰ ਸਾਹਿਬ ਬਣਾਓ। ਉਹ ਜੋ ਹਰ ਕੀ ਪੌੜੀ ਵਾਲਾ ਪਵਿੱਤਰ ਅਸਥਾਨ ਜਿੱਥੋਂ ਸੰਗਤ ਚੂੜਾ ਲੈਂਦੀ ਹੈ ਜਲ ਦਾ, ਉਸ ਜਗ੍ਹਾ ਦੇ ਉੱਤੇ ਸਾਰੇ ਮੁਖੀ ਸਿੰਘ ਜਿਹੜੇ ਸਨ ਬੰਦਈਆਂ ਦੇ ਵੀ ਔਰ ਤਤ ਖਾਲਸੇ ਦੇ ਵੀ ਆ ਗਏ।
ਇੱਕ ਬਾਰ ਦੋ ਹੇਠਾਂ ਗਈ,
ਉਸ ਬੱਚੇ ਨੇ ਉਹ ਦੋਵੇਂ ਚਿੱਠੀਆਂ ਜਿਹੜੀਆਂ ਸਨ ਉਹ ਪਾਣੀ ਦੇ ਵਿੱਚ, ਦਰਿਆ ਦੇ ਵਿੱਚ ਪਾ, ਸਰੋਵਰ ਵਿੱਚ ਪਾ ਦਿੱਤੀਆਂ।
ਦੋ ਤਰਫ ਕੋ ਚਿੰਤਾ ਪਈ,
ਇੱਕ ਵਾਰ ਤਾਂ ਦੋਵੇਂ ਚਿੱਠੀਆਂ ਖਾਲਸਾ ਜੀ ਥੱਲੇ ਡੁੱਬ ਗਈਆਂ। ਜਦੋਂ ਦੋਵੇਂ ਚਿੱਠੀਆਂ ਡੁੱਬ ਗਈਆਂ, ਸਿੰਘਾਂ ਦੇ ਮਨਾਂ ਚ ਚਿੰਤਾ ਪੈ ਗਈ ਵੀ ਹੁਣ ਤੁਰਕਾਂ ਦਾ ਫੈਸਲਾ ਮੰਨਣਾ ਪਏਗਾ। ਉਹਨਾਂ ਨੇ ਕਿਹਾ ਵੀ ਜੇ ਦੋਵੇਂ ਡੁੱਬ ਗਈਆਂ ਤੇ ਫਿਰ ਸਾਡਾ ਫੈਸਲਾ ਹੋਵੇਗਾ। ਹੁਣ ਇਹ ਵੀ ਵਿਚਾਰ ਹੋਣ ਲੱਗੀ ਵੀ ਜੇ ਦੋਵੇਂ ਚਿੱਠੀਆਂ ਤਰ ਗਈਆਂ ਤੇ ਫਿਰ ਕੀ ਹੋਵੇਗਾ। ਉਹ ਕਹਿੰਦੇ ਜੇ ਦੋਵੇਂ ਤਰ ਗਈਆਂ ਤੇ ਫਿਰ ਦੋਵਾਂ ਦੀ ਸਾਂਝ ਹੋਵੇਗੀ, ਬੰਦਈਆਂ ਦੀ ਵੀ, ਤਤ ਖਾਲਸੇ, ਦੋਵੇਂ ਮਰਿਆਦਾਵਾਂ ਚੱਲਣਗੀਆਂ। ਤੋ ਇਸ ਪ੍ਰਕਾਰ ਦੇ ਨਾਲ ਸਿੰਘਾਂ ਦੇ ਮਨਾਂ ਚ ਇੱਕ ਵਾਰੀ ਚਿੰਤਾ ਪੈ ਗਈ ਜਦੋਂ ਦੋਵੇਂ ਚਿੱਠੀਆਂ ਥੱਲੇ ਜਲ ਵਿੱਚ ਡੁੱਬ ਗਈਆਂ।
ਮਤ ਕਤ ਜਾਵੇ ਦੋ ਬੂਡੇ,
ਕਿਤੇ ਐਸਾ ਨਾ ਹੋਵੇ ਕਿ ਦੋਵੇਂ ਡੁੱਬ ਜਾਣ ਤੇ ਕੋਈ ਵੀ ਤਰ ਕੇ ਬਾਹਰ ਨਾ ਆਵੇ।
ਤੋ ਰਹੇ ਨਾ ਹਿੰਦੂ ਕਹੂੰ ਕਿਤ ਢੂੰਡੇ,
ਤੇ ਫਿਰ ਇਹਦਾ ਮਤਲਬ ਇਹ ਹੋਵੇਗਾ, ਅਕਾਲ ਪੁਰਖ ਦਾ ਫੈਸਲਾ ਤਾਂ ਫਿਰ ਇਹ ਹੋਵੇਗਾ ਕਿ ਫਿਰ ਇਹ ਦੋਵੇਂ ਪੰਥ ਹੀ ਨਹੀਂ ਰਹਿਣਗੇ, ਪੰਥ ਖਤਮ ਹੋ ਜਾਏਗਾ। ਜੇ ਦੋਵੇਂ ਚਿੱਠੀਆਂ ਡੁੱਬ ਗਈਆਂ ਕੋਈ ਵੀ ਨਾ ਤਰੀ, ਤੇ ਇਹਦਾ ਮਤਲਬ ਇਹ ਹੋਵੇਗਾ ਕਿ ਪੰਥ ਖਤਮ ਹੋ ਜਾਏਗਾ, ਭਾਵੇਂ ਉਹ ਬੰਦਈਆਂ ਦਾ ਹੈ ਭਾਵੇਂ ਉਹ ਤਤ ਖਾਲਸੇ ਦਾ, ਫਿਰ ਇਹ ਨਹੀਂ ਰਹਿਣਗੇ।
ਸੋਰਠਾ ਇਮ ਪੀ ਆਖੇ ਬੋਤ ਖੜੇ ਸਿਆਣੇ ਨਰ ਤਈ,
ਉੱਥੇ ਜਿਹੜੇ ਸਿਆਣੇ ਸਿਆਣੇ ਸਿੰਘ ਖੜੇ ਸਨ ਉਹ ਵੀ ਬੈਠੇ ਖਲੋਤੇ ਇਹ ਗੱਲ ਕਹਿ ਰਹੇ ਸਨ।
ਜੋ ਚਿੱਠੀ ਦੋ ਤਰਤ ਰਹੇ ਪੰਥ ਦੋ ਅਮਰ,
ਕਹਿੰਦੇ ਜੇ ਦੋਵੇਂ ਚਿੱਠੀਆਂ ਤਰ ਗਈਆਂ ਤੇ ਖਾਲਸਾ ਜੀ ਫਿਰ ਦੋਵੇਂ ਪੰਥ ਅਮਰ ਰਹਿਣਗੇ, ਬੰਦਈਆਂ ਦਾ ਵੀ ਤੇ ਤਤ ਖਾਲਸੇ ਦਾ ਵੀ।
ਦੋਹਰਾ ਠਾਂਡ ਪਾਏ ਕਰ ਜੋਰ ਸਭ ਉੱਚੋ ਕਰ ਅਰਦਾਸ।
ਖਾਲਸਾ ਜੀ ਜਦੋਂ ਇੱਕ ਵਾਰ ਦੋਵੇਂ ਚਿੱਠੀਆਂ ਥੱਲੇ ਡੁੱਬ ਗਈਆਂ ਤੇ ਫਿਰ ਸਿੰਘਾਂ ਨੇ ਉੱਥੇ ਹੱਥ ਜੋੜ ਲਏ, ਗਲ ਚ ਪੱਲੂ ਪਾ ਕੇ ਅਰਦਾਸ ਕੀਤੀ।
ਚਿੱਠੀ ਤਿਸੇ ਤਰਾਈਓ ਕਰਨੋ ਜਿਸੇ ਪਰਗਾਸ,
ਆਖਿਆ ਹੇ ਅਕਾਲ ਪੁਰਖ ਜੀ ਉਹਦੀ ਚਿੱਠੀ ਤਾਰ ਦਿਓ ਜਿਸ ਪੰਥ ਦਾ ਤੁਸੀਂ ਪ੍ਰਕਾਸ਼ ਕਰਨਾ ਚਾਹੁੰਦੇ ਹੋ, ਜਿਸ ਪੰਥ ਨੂੰ ਵਧਾਉਣਾ ਚਾਹੁੰਦੇ ਹੋ।
ਤੋ ਡੁੱਬ ਕੀ ਲੈ ਇੱਕ ਤਰਿਓ ਚਿੱਠੀ ਗੋਲੋ ਏਕ।
ਅਖ ਸਤਨਾਮ ਸ੍ਰੀ, ਇਹ ਅਰਦਾਸ ਕੀਤੀ ਸਿੰਘਾਂ ਨੇ, ਅਰਦਾਸ ਕਰਨ ਦੀ ਦੇਰੀ ਸੀ, ਇੱਕ ਚਿੱਠੀ ਡੁਬਕੀ ਲਾ ਕੇ ਉੱਪਰ ਨੂੰ ਤਰਨ ਲੱਗ ਪਈ। ਇੱਕ ਚਿੱਠੀ ਪਹਿਲਾਂ ਤਾਂ ਦੋਵੇਂ ਡੁੱਬ ਗਈਆਂ, ਫਿਰ ਅਰਦਾਸ ਕੀਤੀ ਸਿੰਘਾਂ ਨੇ, ਮਹਾਰਾਜ ਉਹ ਚਿੱਠੀ ਤਾਰੋ ਜਿਸ ਪੰਥ ਦਾ ਵਾਧਾ ਕਰਨਾ, ਤੇ ਫਿਰ ਇੱਕ ਚਿੱਠੀ ਜਿਹੜੀ ਆ ਉਹ ਤਰ ਕੇ ਟੁਬਕੀ ਮਾਰ ਕੇ ਬਾਹਰ ਨੂੰ ਉੱਪਰ ਆ ਕੇ ਤਰਨ ਲੱਗੀ।
ਤੋ ਸਿੱਖਣ ਕੁਝ ਜਿੰਦ ਪਾਰੀ ਰੱਖੀ ਗੁਰੂ ਅਬ ਟੇਕ,
ਫਿਰ ਸਿੰਘਾਂ ਦੇ ਅੰਦਰ ਜਾਨ ਪਈ, ਵੇਖਿਆ ਵੀ ਗੁਰੂ ਸਾਹਿਬ ਨੇ ਟੇਕ ਰੱਖ ਲਈ, ਚਲੋ ਇੱਕ ਚਿੱਠੀ ਤਾਂ ਤਰ ਕੇ ਆ ਗਈ।
ਜੋ ਪਈ ਦੋ ਓੜ ਤੇ ਪਕੜਨ ਦੌੜੇ,
ਦੋਹਾਂ ਤਰਫਾਂ ਤੋਂ ਉਧਰ ਬੰਦਈ ਦੌੜੇ ਵੀ ਅਸੀਂ ਚਿੱਠੀ ਚੁੱਕੀਏ, ਇਧਰੋਂ ਸਿੰਘ ਦੌੜੇ ਵੀ ਚਿੱਠੀ ਅਸੀਂ ਚੁੱਕੀਏ ਵਿੱਚੋਂ ਜਿਹੜੀ ਤਰ ਕੇ ਆਈ ਹੈ।
ਫੜ ਫੜ ਸ਼ਸਤਰ ਆਗੇ ਤੋੜੇ,
ਸ਼ਸਤਰ ਫੜ ਫੜ ਕੇ ਅੱਗੇ ਆ ਦੌੜੇ ਨੇ, ਕਹਿੰਦੇ ਅਸੀਂ ਕੱਢਣੀਆਂ ਚਿੱਠੀ, ਦੂਜੇ ਕਹਿੰਦੇ ਅਸੀਂ ਕੱਢਣੀਆਂ।
ਤੈ ਹੋਤੇ ਦਰੋਗੇ ਤੁਰਕਨ ਕੇ,
ਉੱਥੇ ਤੁਰਕਾਂ ਦਾ ਦਰੋਗਾ ਖੜਾ ਸੀ, ਉਹ ਕਹਿੰਦਾ ਦੋਵੇਂ ਪਿੱਛੇ ਹਟ ਜਾਓ ਮੈਂ ਕੱਢਾਂਗਾ ਚਿੱਠੀ, ਸੁਣਾਵਾਂਗਾ ਮੈਂ ਕਿ ਕਿਸ ਦੇ ਪੱਖ ਦੀ ਹੈ।
ਕਹੀ ਮੁਨਸਬ ਹੈ ਦੇਖੇ ਤੇ
ਔਰ ਜਿਹੜੇ ਮੁਨਸਬ ਨੇ ਵਿੱਚ ਨਿਆਏਕਾਰ ਭਾਈ ਮਨੀ ਸਿੰਘ ਜੀ ਵਰਗੇ ਇਹ ਵਿੱਚ ਚਿੱਠੀ ਚੁੱਕ ਕੇ ਵੇਖਣਗੇ ਕਿ ਕਿਸ ਦੀ ਕਿਸ ਦੇ ਪੱਖ ਦੀ ਚਿੱਠੀ ਤਰੀ ਹੈ।
ਤੁਰਤ ਦਰੋਗਨ ਪਕੜ ਮੰਗਾਇਓ,
ਉਸ ਵੇਲੇ ਤੁਰਕਾਂ ਦੇ ਜਿਹੜੇ ਸਿਪਾਹੀ ਸਨ ਉਹਨੇ ਉਹ ਚਿੱਠੀ ਪਕੜ ਕੇ ਵਿੱਚੋਂ ਕੱਢ ਕੇ ਮੰਗਾਈ ਹੈ।
ਪੜ ਕਰ ਖਾਲਸੇ ਹੱਥ ਫੜਾਇਓ,
ਉਹ ਆਪ ਪੜ ਕੇ ਪਹਿਲਾਂ ਦਰੋਗੇ ਨੇ ਫਿਰ ਖਾਲਸੇ ਨੂੰ ਫੜਾ ਦਿੱਤੀ ਚਿੱਠੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਰਗੇ ਸਿੰਘਾਂ ਨੂੰ।
ਫਤਿਹ ਗੁਰੂ ਕੀ ਹੈ ਤਾਰੇ ਆਈ, ਦੋ ਔਰ ਉਹਨੇ ਆਖ ਸੁਣਾਈ।
ਕਹਿਣ ਲੱਗੇ ਜਦੋਂ ਭਾਈ ਸਾਹਿਬ ਨੇ ਚਿੱਠੀ ਪੜ੍ਹੀ ਨਾਲ ਜਿਹੜੇ ਬੰਦਈਆਂ ਦੇ ਮੋਹਦਵਾਰ ਸਿੰਘ ਸਨ ਉਹਨਾਂ ਨੇ ਵੀ ਵੇਖਿਆ ਤੇ ਚਿੱਠੀ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਖਿਆ ਆਖਿਆ ਜੀ ਤਤ ਖਾਲਸੇ ਦੀ ਚਿੱਠੀ ਤਰ ਕੇ ਆਈ ਹੈ, ਕਿ ਤਤ ਖਾਲਸੇ ਦੀ ਲਿਖੀ ਹੋਈ ਗੁਰੂ ਕੀ ਫਤਿਹ ਇਸ ਚਿੱਠੀ ਤੇ ਲਿਖੀ ਹੋਈ ਹੈ।
ਯੋ ਸੁਣ ਖਾਲਸੇ ਸ਼ਾਦੀ ਪਈ,
ਸੁਣ ਕੇ ਖਾਲਸੇ ਦੇ ਅੰਦਰ ਚਾਉ ਵੱਧ ਗਿਆ। ਅਕਾਲ ਅਕਾਲ ਸਤਿ ਸ੍ਰੀ ਅਕਾਲ, ਅਕਾਲ ਹੀ ਅਕਾਲ ਦੇ ਜਕਾਰਿਆਂ ਨਾਲ ਖਾਲਸੇ ਨੇ ਦਰਬਾਰ ਸਾਹਿਬ ਗੁੰਜਾ ਦਿੱਤਾ।
ਜਨਕ ਬੰਦਈਆਂ ਮਾਂ ਮਰ ਗਈ,
ਕਹਿੰਦੇ ਹੁਣ ਇੱਧਰ ਮਾਨੋ ਬੰਦਈਆਂ ਦਾ ਕੋਈ ਮਰ ਗਿਆ ਹੋਵੇ, ਏਦਾਂ ਉਹਨਾਂ ਦੀਆਂ ਸ਼ਕਲਾਂ ਲੈ ਗਈਆਂ, ਏਦਾਂ ਚਿਹਰੇ ਲੱਥ ਗਏ।
ਸੁਣਤ ਚਿੱਠੀ ਉਹਨ ਬੰਦਿਓ ਹੰਦੇਸਾ,
ਇਹ ਚਿੱਠੀ ਸੁਣ ਕੇ ਉਹਨਾਂ ਦੇ ਮਨ ਵਿੱਚ ਫਿਕਰ ਹੋ ਗਿਆ।
ਜਨ ਨੇ ਜਿੰਦਰ ਪੈ ਗਏ ਛੂਟਾ ਦੇਸਾ,
ਕਹਿੰਦੇ ਏਦਾਂ ਲੱਗਾ ਉਹਨਾਂ ਨੂੰ ਮਾਨੋ ਜਿਵੇਂ ਉਹਨਾਂ ਦੇ ਕਿਸੇ ਰਾਜ ਦਾ ਇਲਾਕਾ ਛੁੱਟ ਗਿਆ ਹੋਵੇ, ਏਦਾਂ ਦੁਖੀ ਹੋਏ।
ਸਰਪ ਸੀਸ ਤੇ ਜਿਮ ਮਣ ਜਾਵੇ,
ਜਿਵੇਂ ਸੱਪ ਦੇ ਸਿਰੋਂ ਮਣੀ ਗਵਾਚ ਜੇ ਤੇ ਸੱਪ ਦੁਖੀ ਹੁੰਦਾ, ਏਦਾਂ ਬੰਦਈ ਦੁਖੀ ਹੋਏ।
ਮੀਨ ਤਰਫੇ ਜਿਮ ਨੀਰ ਨਾ ਪਾਵੇ,
ਜਿਵੇਂ ਪਾਣੀ ਬਿਨਾ ਮੱਛੀ ਤੜਫਦੀ ਆ, ਏਦਾਂ ਤੜਫਣ ਲੱਗੇ ਬੰਦਈ ਜਿੰਨੇ ਸਨ।
ਸੋਚ ਕਰੇ ਉਹ ਕਰੇ ਪਛਤਾਵਾ,
ਸੋਚਦੇ ਨਾਲੇ ਪਛਤਾਵਾ ਕਰਦੇ ਹਨ।
ਉਬੇ ਸਾਸ ਕਰ ਲੇਵੇ ਹਾਵਾ,
ਠੰਡੇ ਠੰਡੇ ਹੌਕੇ ਭਰਦੇ ਤੇ ਸਾਹ ਲੈਂਦੇ ਹਨ।
ਦੋਹਰਾ ਦਏ ਨਾ ਪ੍ਰਿਥੀ ਬਿਆੜ ਤਿੰਨ, ਉਹ ਆਕਾਸ਼ੇ ਉੱਡਿਓ ਨਾ ਜਾਏ।
ਬੰਦਈ ਇੰਨੇ ਜ਼ਿਆਦਾ ਸ਼ਰਮਸਾਰ ਹੋਏ ਵੀ ਜ਼ਮੀਨ ਉਹਨਾਂ ਨੂੰ ਵਿਹਲ ਨੀ ਦਿੰਦੀ ਵੀ ਗਰਕ ਹੋ ਜਾਣ, ਆਕਾਸ਼ ਵਿੱਚ ਉੱਡਣ ਨੂੰ ਥਾਂ ਨੀ ਲੱਭਦੀ।
ਹੱਥ ਮਰੋ ਰੈ ਸਿਰ ਤੁਨੇ, ਜਗ੍ਹਾ ਲੁਕਣ ਨੇ ਪਾਏ।
ਹੱਥ ਮਰੋੜਦੇ ਨੇ ਸਿਰ ਧੁੰਦੇ ਨੇ, ਲੁਕਣ ਨੂੰ ਥਾਂ ਨੀ ਲੱਭਦੀ, ਇਹੋ ਜਿਹੀ ਹਾਲਤ ਹੋਈ ਨਾ ਬੰਦਈਆਂ ਦੀ।
ਜੋ ਪਈ ਖਾਲਸੇ ਕੀ ਨੋ ਜੈ ਜੈਕਾਰੇ,
ਇਧਰ ਖਾਲਸਾ ਜੀ ਜੈ ਜੈਕਾਰ ਕਰ ਰਹੇ, ਜਕਾਰੇ ਗਜਾ ਰਹੇ ਨੇ ਖਾਲਸੇ ਦੇ ਸਿੰਘ।
ਉੱਚੇ ਕਰ ਕਰ ਫਤਿਹ ਉਚਾਰੇ,
ਉੱਚੀ ਉੱਚੀ ਆਵਾਜ਼ ਵਿੱਚ ਗੱਜ ਗੱਜ ਕੇ ਸਿੰਘ ਆਪੋ ਵਿੱਚ ਰਲ ਕੇ ਫਤਿਹ ਬੁਲਾਉਂਦੇ ਹਨ।
ਫੜ ਫੜ ਖੰਡੇ ਖੁਸ਼ੀਆਂ ਕਰਨ,
ਖੰਡੇ ਚੁੱਕ ਕੇ ਨਾ ਤੇਗਾ ਉੱਪਰ ਆਕਾਸ਼ ਨੂੰ ਲਹਿਰਾ ਕੇ ਖੁਸ਼ੀਆਂ ਮਨਾਉਂਦੇ ਨੇ।
ਪਰ ਅਰਦਾਸ ਖੜ ਬਾਣੀਆਂ ਪੜਨ,
ਅਰਦਾਸਾਂ ਕਰਦੇ ਨੇ ਸ਼ੁਕਰਾਨੇ ਦੀਆਂ ਸਤਿਗੁਰਾਂ ਦੇ ਚਰਨਾਂ ਚ, ਨਾਲੇ ਬਾਣੀ ਪੜ੍ਹਦੇ ਨੇ।
ਭਇਓ ਉਤਸ਼ਾਹ ਪੰਥ ਖਾਲਸੇ
ਸਾਰੇ, ਖਾਲਸੇ ਪੰਥ ਵਿੱਚ ਬੜਾ ਭਾਰੀ ਉਤਸ਼ਾਹ ਹੋਇਆ।
ਜਿੱਤਿਓ ਖਾਲਸਾ ਸੱਚੇ ਦਰਬਾਰ,
ਸੱਚ ਦੇ ਦਰਬਾਰ ਵਿੱਚ ਖਾਲਸੇ ਦੀ ਜਿੱਤ ਹੋਈ ਹੈ। ਦਰਬਾਰ ਸਾਹਿਬ ਸੱਚ ਦਾ ਦਰਬਾਰ ਹੈ ਔਰ ਇੱਥੇ ਖਾਲਸੇ ਦੀ ਜਿੱਤ ਹੋਈ ਹੈ।
ਐਸ ਖੁਸ਼ੀ ਸਿੰਘਨ ਪੰਥ ਪਈ,
ਇਹੋ ਜਿਹੀਆਂ ਖੁਸ਼ੀਆਂ ਸਾਰੇ ਸਿੰਘਾਂ ਦੇ ਪੰਥ ਵਿੱਚ ਤਤ ਖਾਲਸੇ ਚ ਹੋਈਆਂ।
ਦੈਂਤ ਮਾਰ ਜਿਮ ਦੇਵਨ ਕਈ,
ਕਹਿੰਦੇ ਜਿਵੇਂ ਦੇਵਤੇ ਦਾਨਵਾਂ ਨੂੰ ਮਾਰ ਕੇ ਖੁਸ਼ ਹੁੰਦੇ ਨੇ, ਏਦਾਂ ਖੁਸ਼ੀਆਂ ਹੋਈਆਂ।
ਉਤੋਂ ਖਾਲਸੋ ਵੱਲ ਬੰਦਈਆਂ ਗਏਓ,
ਜਿਹੜੇ ਕਈ ਸਿੰਘ ਪਹਿਲਾਂ ਬੰਦਈਆਂ ਚ ਜਾ ਰਲੇ ਸਨ ਤਤ ਖਾਲਸੇ ਚੋਂ ਨਿਕਲ ਕੇ,
ਤਿੰਨ ਆਏ ਡੇਰੋ ਸਿੰਘਨ ਵੱਲ ਕਯੋ।
ਉਹਨਾਂ ਵੇਖਿਆ ਵੀ ਅਕਾਲ ਪੁਰਖ ਨੇ ਫੈਸਲਾ ਤਤ ਖਾਲਸੇ ਦੇ ਪੱਖ ਚ ਦਿੱਤਾ ਤੇ ਅਸੀਂ ਹੁਣ ਬੰਦਈਆਂ ਚ ਕਿਉਂ ਰਹੀਏ। ਕਹਿੰਦੇ ਬਹੁਤ ਸਾਰੇ ਸਿੰਘ ਬੰਦਈਆਂ ਨੂੰ ਛੱਡ ਕੇ, ਜਿਹੜੇ ਭਾਈ ਭਗਤੂ ਦੇ ਪੋਤਰੇ ਵੀ ਬੰਦਈਆਂ ਚ ਰਲੇ ਹੋਏ ਸਨ, ਉਹ ਵੀ ਵਾਪਸ ਤਤ ਖਾਲਸੇ ਵਿੱਚ ਆ ਗਏ।
ਕਿਛ ਨੱਠ ਗਏ ਕਿਚ ਹੋਏ ਰਹੇ ਸੁਨ।
ਜਿੱਦਾਂ ਕਈ ਸਿੰਘ ਆ ਗਏ, ਕਈ ਜਿਹੜੇ ਬੰਦਾਈ ਉਹ ਸੁਨ ਮਸੁਨੀ ਹੋ ਗਏ, ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਸੁੱਝ ਰਿਹਾ।
ਜਨ ਕਰ ਮੋਨ ਧਾਰ ਬੈ ਮੁਨ,
ਕਹਿੰਦੇ ਬਿਲਕੁਲ ਮੁਨੀਆਂ ਦੇ ਸਮਾਨ ਮੋਨ ਧਾਰ ਲਈ ਉਹਨਾਂ ਨੇ।
ਹੋਤੇ ਜੇ ਕਿਚ ਤਿੰਨ ਮਦ ਹੰਕਾਰੀ,
ਪਰ ਫਿਰ ਵੀ ਉਹਨਾਂ ਵਿੱਚੋਂ ਕਈ ਬੰਦਈ ਇਹੋ ਜੇ ਸਨ ਹੰਕਾਰੀ।
ਤਿੰਨ ਮਰਨੇ ਪਰ ਮਨ ਸਾ ਧਾਰੀ,
ਕਹਿੰਦੇ ਅਸੀਂ ਇਹ ਫੈਸਲਾ ਨਹੀਂ ਮੰਨਦੇ। ਉਹਨਾਂ ਵਿੱਚੋਂ ਕਈਆਂ ਨੇ ਇਹ ਵੀ ਆਵਾਜ਼ਾਂ, ਹਾਲਾਂਕਿ ਅਕਾਲ ਪੁਰਖ ਨੇ ਫੈਸਲਾ ਕੀਤਾ ਇੱਥੇ, ਪਰ ਉਹਨਾਂ ਵਿੱਚੋਂ ਕਈ ਬੰਦਈਆਂ ਨੇ ਮੁਨਕਰ ਹੋਣਾ ਕੀਤਾ, ਕਹਿੰਦੇ ਅਸੀਂ ਇਹ ਫੈਸਲਾ ਨਹੀਂ ਮੰਨਦੇ।
ਜਿਮ ਜਿਮ ਮੌਤ ਤਿਨੈ ਸਿਰ ਆਈ, ਆਗੇ ਸੁਣੋ ਤਿਮੈ ਤੁਮ ਪਾਈ।
ਕਹਿੰਦੇ ਹੁਣ ਉਹ ਜਿਹੜੇ ਜਿਨ੍ਹਾਂ ਦਾ ਮਰਨਾ ਨੇੜੇ ਆਇਆ ਹੋਇਆ ਸੀ, ਉਹਨਾਂ ਨੇ ਆਖਿਆ ਅਸੀਂ ਇਹ ਫੈਸਲਾ ਨਹੀਂ ਮੰਨਦੇ। ਕਰਤਾਰਪੁਰ ਪਰਮੇਸ਼ਰ ਦਾ ਵੀ ਫੈਸਲਾ ਨਹੀਂ ਮੰਨ ਰਹੇ, ਹਾਲਾਂਕਿ ਅਕਾਲ ਪੁਰਖ ਦਾ ਇਹ ਫੈਸਲਾ ਸੀ, ਪਰ ਉਹਨਾਂ ਨੇ ਮੰਨਣੋਂ ਇਨਕਾਰ ਕਰ ਦਿੱਤਾ, ਕਿਉਂਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਉਹਨਾਂ ਦਾ ਜਿਵੇਂ ਅੰਤ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।